दोए कर जोड़ मांगो एक दाना, साहिब तुठ पावा सास सास नानक आराधे, आठ पहर गुण गावा ज्ञान त्यान किछ कर्म न जाना, नाखिन निर्मल करनी साध संगत कै अंचल लावहो, भिखम नदी जाए तरनी साध संगत कै अंचल लावहो, भिखम नदी जाए तरनी। परम सम्मान योग साहिब श्री गुरु ग्रंथ साहिब सच्चे पातशाह महाराज जी दे पावन पवित्र हजूरी अंदर सुभाई मान खोए बैठे गुरु सवारे सत संगी जनों, सतगुरु जी दे पावन पवित्र अमृत बचना दा कीर्तन आप जी ने सरवण कीता है। उस परम पिता परमेश्वर जी दी कृपा दा सदका जो अरदास दी विचार गुरु कृपा नाल आपां प्रारंभ कीती है। कल दे दीवान विच गुरु बख्शिश द्वारा विचारिया सी कि सतगुरु गुरु गोबिंद सिंह सच्चे पातशाह जी महाराज, सतगुरु गुरु नानक साहिब सच्चे पातशाह जी नूं त्यौण दी गल कर दे। आओ उसे विचार नूं ही अज धन गुरु ग्रंथ साहिब जी दी बाणी और भाई गुरदास जी दी रचना विचों सतगुरु गुरु नानक साहिब नूं सिखा त्यार, जिन्हां ने अपार तेरे ते पर उपकार बख्शिशां ते रहमतां कीतियां ने, आओ करो कृपालता। विचार प्रारंभ करन तो पहला धन गुरु नानक देव सच्चे पातशाह जी महाराज उन्हां दे पावन पवित्र चरण कमलां दी टेक लईए और बेनती करिए हे मालिक आप बख्शिश कृपा करके विच वरतो और अपने अमृत बचना दी विचार आप ही कृपा करके करा लवो। करो बख्शिश साध संगत गुरु बख्शिश कीती फतेह प्रवान करो जी। वाह गुरु जी का खालसा वाह गुरु जी की फतेह। सतगुरु गुरु नानक साहिब जी दे संबंध अंदर धन गुरु अंगद देव सच्चे पातशाह महाराज जी ने एक अमृत बचन किया है। हजूर कहने के जिसने गुरु नानक साहिब जी दे पवित्र चरण कमलां विखे टेक के सतगुरु गुरु नानक साहिब जी तो गुरमत नाम दा उपदेश ले लिया है, ते जिसनू हजूर ने कृपा करके उस सच्चे मालक दे शब्द भी जोड़ दिता है, धन गुरु अंगद साहिब जी कहने गुरु नानक साहिब जी दे शब्द नाल गुरु नानक देव जी दी सिख्या लैण वाला उन्हूं परत के दूजे पासे भटकन दी लोड़ नहीं कि जिसने गुरु नानक साहिब नूं त्याया उहदे अंदर नूं टिका मालक दिंदा। साहिब धन गुरु अंगद साहिब जी दे बचन आउंदे ने कि दीख्या आख बुझाया, दीख्या दा अर्थ सिख्या, जिन्हूं चंगी तरह यह गल समझा दिती है। दीख्या आख बुझाया सिफती सच समयो, कह लगे तिन को क्या उपदेशिय जिन गुर नानक देव। जिसनू धन गुरु नानक देव सच्चे पातशाह महाराज जी दी सिख्या मिल जाए ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਕਮਾਣ ਦੀ ਰਹਿਮਤ ਮਿਲ ਜਾਏ ਤੇ ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਉਹਨੂੰ ਹੋਰ ਉਪਦੇਸ਼ ਦੀ ਕੋਈ ਜ਼ਰੂਰਤ ਨਹੀਂ, ਉਹ ਕੇਵਲ ਗੁਰੂ ਨਾਨਕ ਦੇ ਦਿੱਤੇ ਹੋਏ ਉਪਦੇਸ਼ ਨੂੰ ਕਮਾ ਲਵੇ। ਏਦੂ ਵੱਡਾ ਏਦੂ ਉੱਚਾ ਹੋਰ ਕੋਈ ਉਪਦੇਸ਼ ਨਹੀਂ। ਜਦੋਂ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਇਹ ਅੰਮ੍ਰਿਤ ਬਚਨ ਪੜ੍ਹੇ ਤੇ ਫਿਰ ਭਾਈ ਗੁਰਦਾਸ ਜੀ ਦੀ ਬਾਣੀ ਵਿੱਚੋਂ ਪੜ੍ਹੀਏ ਕਿ ਗੁਰੂ ਦੇਵ ਕੀ ਉਪਦੇਸ਼ ਦੇ ਕੇ ਗਏ ਤੇ ਕਿਹੜੇ ਢੰਗ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਉਹ ਸੱਚ ਦਾ ਉਪਦੇਸ਼ ਦੇ ਕੇ ਸਿੱਖਾਂ ਉੱਤੇ ਰਹਿਮਤ ਕਰਕੇ ਇੱਕ ਨਿਰਾਲਾ ਤੇ ਨਵੇਕਲਾਪਣ ਦੇ ਦਿੱਤਾ। ਜੇ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਕਿ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦਿਓ, ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕਿ ਸਤ ਨਾਮ ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ ਸਾਧ ਸੰਗਤ ਸਚ ਖੰਡ ਵਸਾਇਆ, ਤੇ ਕੀ ਉਪਦੇਸ਼ ਦਿੱਤਾ? ਕਹਿਣ ਲੱਗੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹ ਜਿਹੜਾ ਸਤ ਸਰੂਪ ਪਰਮੇਸ਼ਵਰ ਹੈ ਜਿਸ ਦਾ ਨਾਮ ਸੱਚਾ ਹੈ, ਉਸ ਦੇ ਨਾਮ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਪਾਇਆ ਤੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੱਚ ਖੰਡ ਸਾਧ ਸੰਗਤ ਮਾਨੋ ਸੱਚ ਖੰਡ ਤੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ ਕਮਾਣ ਵਾਸਤੇ ਵਾਹਿਗੁਰੂ ਦਿੱਤਾ, ਤੇ ਉੱਥੇ ਭਾਈ ਸਾਹਿਬ ਕਹਿੰਦੇ ਨੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ ਕਿ ਇਸ ਸਿੱਖਿਆ ਨੂੰ ਤੂੰ ਧਾਰਨ ਕਰ ਲੈ, ਗੁਰੂ ਨਾਨਕ ਸਾਹਿਬ ਨੂੰ ਇਸ ਸ਼ਬਦ ਨੂੰ ਤੂੰ ਧਿਆ ਲੈ ਤੇ ਤੈਨੂੰ ਕਿਸੇ ਹੋਰ ਸਿੱਖਿਆ ਦੀ ਜ਼ਰੂਰਤ ਨਹੀਂ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਭਾਈ ਸਾਹਿਬ ਨੇ ਇੱਕ ਅਗਲਾ ਅੰਮ੍ਰਿਤ ਬਚਨ ਕਿਹਾ ਕਿ ਜਿੰਨੇ ਵੀ ਗੁਰੂ ਨਾਨਕ ਸਾਹਿਬ ਨੂੰ ਧਿਆਇਆ ਤੇ ਉਹਨਾਂ ਦੇ ਅੰਦਰ ਤਬਦੀਲੀ ਕਿਤਨੀ ਕੁ ਆ ਗਈ। ਭਾਈ ਗੁਰਦਾਸ ਦੀਆਂ ਵਾਰਾਂ ਕੱਲ ਵੀ ਆਧਾਰ ਬਣਾਈਆਂ ਸਨ ਤੇ ਅੱਜ ਵੀ ਭਾਈ ਸਾਹਿਬ ਦੇ ਦੋ ਕੁ ਬਚਨ ਹੋਰ ਆਪ ਨਾਲ ਸਾਂਝੇ ਕਰਨੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਵਿੱਚ ਇਸ ਤਾਕਤ ਸਾਹਮਣੇ ਵੱਡੇ ਵੱਡੇ ਆਪਣੇ ਆਪ ਵਿੱਚ ਮਾਣ ਵਿੱਚ ਮੱਤੇ ਹੋਏ ਵੀ ਚੁੱਕ ਗਏ। ਭਾਈ ਗੁਰਦਾਸ ਨੇ ਪਵਿੱਤਰ ਬਚਨ ਕਹਿਣ ਲੱਗੇ, ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ। ਬਸ ਅਗਲੀ ਪੰਕਤੀ ਵੱਲ ਧਿਆਨ ਦਿਆ ਜੀ। ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਦੋਂ ਤੁਸੀਂ ਗੁਰੂ ਸ਼ਬਦ ਦਿੱਤਾ ਜਿਨ੍ਹਾਂ ਨੇ ਤੁਹਾਡੇ ਚਰਨਾਂ ਵਿੱਚ ਜੁੜ ਕੇ ਤੁਹਾਨੂੰ ਧਿਆਇਆ ਸ਼ਬਦ ਨੂੰ ਜਪਿਆ ਤੇ ਭਾਈ ਸਾਹਿਬ ਕਹਿੰਦੇ ਨੂੰ ਇੰਨੀ ਵੱਡੀ ਕਿਰਪਾ ਕਰ ਦਿੱਤੀ ਜਿੱਥੇ ਅੱਗੇ ਇੱਕ ਦੂਜੇ ਦਾ ਨਾਮ ਸੁਣਨੂੰ ਤਿਆਰ ਨਹੀਂ ਸਨ। ਇੱਕ ਕਾਫਰ ਕਹਿ ਰਿਹਾ ਸੀ, ਦੂਜਾ ਸ਼ਬਦ ਮਲੇਸ਼ ਵਰਤ ਰਿਹਾ ਸੀ। ਇੱਕ ਕਹਿੰਦਾ ਰਹੀਮ ਕਹਾਂਗੇ ਤਾਂ ਰੱਬ ਖੁਸ਼ ਹੁੰਦਾ ਤੇ ਦੂਜਾ ਕਹਿੰਦਾ ਸੀ ਜੇ ਰਾਮ ਕਹਾਂਗੇ ਤੇ ਤਾਂ ਪ੍ਰਸੰਨ ਹੁੰਦਾ। ਇੱਕ ਕਹਿੰਦਾ ਸੀ ਜੇ ਖਰੀ ਨੂੰ ਰਜਾਣਾ ਹੈ ਤੇ ਦੱਖਣ ਵਾਲੇ ਪਾਸੇ ਨੂੰ ਝੁਕੀ, ਦੂਸਰਾ ਕਹਿ ਰਿਹਾ ਸੀ ਪੱਛਮ ਵਾਲੇ ਪਾਸੇ ਸਿਜਦੇ ਕਰੀ, ਇੱਕ ਕਹਿੰਦਾ ਸੀ ਰੱਬ ਕੇਵਲ ਮਸੀਹ ਦੇ ਅੰਦਰ ਹੀ, ਦੂਸਰਾ ਕਹਿੰਦਾ ਸੀ ਨਹੀਂ ਕੇਵਲ ਦੇਵ ਆਲਿਆ ਦੇ ਅੰਦਰ ਹੈ। ਇੱਕ ਦੇ ਸ਼ਬਦ ਸਨ ਕਿ ਜਨੇਊ ਤੋਂ ਬਿਨਾਂ ਗੁਜ਼ਾਰਾ ਨਹੀਂ, ਦੂਜਾ ਕਹਿ ਰਿਹਾ ਸੀ ਕਿ ਜੇ ਤੂੰ ਇਸਲਾਮ ਦੀ ਸ਼ਰ੍ਹਾਂ ਦਾ ਬੰਦੀ ਨਹੀਂ ਤੇ ਤੈਨੂੰ ਬੰਦਗੀ ਕਰਨ ਦਾ ਕੋਈ ਹੱਕ ਨਹੀਂ। ਪਰ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਕਿੰਨੀ ਕੁ ਕਿਰਪਾ ਕੀਤੀ ਜੇ ਜਿਹੜੇ ਇੱਕ ਦੂਜੇ ਦੇ ਸ਼ਬਦ ਤੋਂ, ਇੱਕ ਦੂਜੇ ਦੇ ਚਿੰਨ੍ਹ ਤੋਂ, ਇੱਕ ਦੂਜੇ ਦੇ ਧਰਮ ਅਸਥਾਨ ਤੋਂ, ਇੱਕ ਦੂਜੇ ਦੀ ਸ਼ਬਦਾਵਲੀ ਤੋਂ ਨਫ਼ਰਤ ਕਰਦੇ ਸਨ, ਇੰਨੀ ਕਿਰਪਾ ਕਰ ਦਿੱਤੀ। ਤਿਲਕ ਵਾਲੇ ਦੇ ਘਰ ਵਿੱਚ ਵੀ ਤੈਨੂੰ ਗਾਇਆ ਜਾਂਦਾ ਤੇ ਜਿਹੜਾ ਮਸੀਤ ਦੀ ਗੱਲ ਕਰਦਾ ਸੀ ਉਹਦੇ ਘਰ ਵਿੱਚ ਵੀ ਤੈਨੂੰ ਗਾਇਆ ਜਾਂਦਾ। ਸਿਰਫ ਅਰਜ਼ ਕਰ ਰਿਹਾ ਕਿ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਗੁਰੂ ਨਾਨਕ ਲਈ ਧਿਆਏ। ਹਜ਼ੂਰ ਭਾਈ ਗੁਰਦਾਸ ਨੇ ਬਚਨ ਕੀਤੇ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ। ਕਹਿੰਦੇ ਨੇ ਘਰ ਘਰ ਬਾਬਾ ਗਾਵੀਏ, ਹੁਣ ਇਹਦੇ ਅਰਥ ਕੀ ਕਰਾਂਗੇ? ਕੀ ਗੁਰੂ ਨਾਨਕ ਲਈ ਧਿਆਏ ਨੇ? ਭਾਈ ਸਾਹਿਬ ਕਹਿੰਦੇ ਨੇ ਘਰ ਘਰ ਬਾਬਾ ਗਾਵੀਏ ਤੇ ਕਿਵੇਂ ਗਾਉਂਦੇ ਨੇ? ਵੱਜਣ ਤਾਲ ਮਿਰਦੰਗ ਰਬਾਬਾ ਖੇ ਸਤਿਗੁਰੂ। ਘਰ ਘਰ ਦੇ ਅੰਦਰ ਰਬਾਬ ਨਾਲ ਕੀਰਤਨ ਪਿਆ ਹੁੰਦਾ, ਕੈਸੀਆਂ ਪੀਆਂ ਵੱਜਦੀਆਂ ਨੇ। ਘਰ ਘਰ ਬਾਬਾ ਗਾਵੀਏ ਵੱਜਣ ਤਾਲ ਮਿਰਦੰਗ ਰਬਾਬਾ। ਤੇ ਅਗਲਾ ਬਚਨ ਭਾਈ ਸਾਹਿਬ ਨੇ ਕਿਹਾ ਤੇ ਜੇ ਕਿਤੇ ਇਸ ਇੱਕ ਪੰਕਤੀ ਨੂੰ ਧਿਆਨ ਨਾਲ ਵਾਚ ਲਈਏ ਕਿ ਗੁਰੂ ਨਾਨਕ ਸਾਹਿਬ ਨੂੰ ਕਿਉਂ ਧਿਆਨ ਹੈ, ਕਹਿੰਦੇ ਨੇ ਭਗਤ ਵਚਨ ਹੋਏ ਆਇਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਭਗਤ ਵਚਨ ਉੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਭਗਤ ਵਚਨ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਨ ਆਏ ਨੇ। ਭਗਤ ਵਚਨ ਹੋਏ ਆਇਆ ਤੇ ਨਾਲ ਸ਼ਬਦ ਵਰਤਿਆ ਪਤਤ ਉਦਾਹਰਨ ਅਜਬ ਅਜਾਬਾ ਖੇ ਗੁਰੂ ਨਾਨਕ ਸਾਹਿਬ ਜਿੱਥੇ ਭਗਤੀ ਕਰਨ ਵਾਲਿਆਂ ਨੂੰ ਨੇ ਕਰਦੇ ਹੋ ਉੱਥੇ ਜੇ ਕਿਤੇ ਪਾਪੀ ਵੀ ਤੈਨੂੰ ਧਿਆ ਲਵੇ ਤੇ ਤੇਰੇ ਸ਼ਬਦ ਵਿੱਚ ਇੰਨੀ ਕੁ ਬਰਕਤ ਹੈ ਸਤਿਗੁਰੂ ਜੀ ਕਿ ਪਤਤ ਵੀ ਤੈਨੂੰ ਧਿਆ ਕੇ ਜਿਹੜੇ ਨੇ ਸੰਸਾਰ ਤੋਂ ਤਰ ਜਾਂਦੇ ਨੇ। ਧਿਆਨ ਦਿਆ ਜੇ ਪਹਿਲੀ ਗੱਲ ਹਜ਼ੂਰ ਭਗਤ ਵਚਨ ਭਗਤੀ ਨੂੰ ਪਿਆਰ ਕਰਨ ਵਾਲੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਚਨ ਨੇ ਹਜ਼ੂਰ ਭਗਤੀ ਨੂੰ ਕਿੰਨਾ ਕੁ ਨੇਹ ਕਰਦੇ ਨੇ ਇੰਨੀ ਕੁ ਨਿਮਰਤਾ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਖੇ ਅਕਾਲ ਪੁਰਖ ਵਾਹਿਗੁਰੂ ਜੀ ਲੋਕ ਮਸਤ ਹੁੰਦੇ ਨੇ ਦੁਨੀਆਂ ਦਾ ਕੋਈ ਨਸ਼ਾ ਚੱਕ ਕੇ ਕਹਿੰਦੇ ਨੇ ਬਸ ਤੇਰਾ ਨਿਰਮਲ ਭਾਉ ਜਿਹੜਾ ਹੈ ਮੈਂ ਉਹਨੂੰ ਭੰਗ ਦੀ ਤਰ੍ਹਾਂ ਵਰਤਣਾ ਪਿਆ ਤੇ ਭੰਗ ਖਾਣ ਵਾਲਿਆਂ ਦੇ ਕੋਲ ਪੋਟਲੀ ਹੈ ਜਿਹਦੇ ਵਿੱਚ ਉਹਨਾਂ ਨੇ ਭੰਗ ਪਾਈ ਸਿਰਫ ਭਗਤ ਵਚਨ ਤਾਂ ਧਿਆਈ ਉਹ ਭਗਤੀ ਨੂੰ ਨੇ ਕਰਦੇ ਨੇ। ਸਹਿ ਭਾਈ ਗੁਰਦਾਸ ਦੇ ਬਚਨਾਂ ਅਨੁਸਾਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੇਰਾ ਨਿਰਮਲ ਭਾਉ ਭੰਗ ਹੈ ਤੇ ਮੇਰਾ ਜਿਹੜਾ ਅੰਦਰ ਵਾਲਾ ਚਿੱਤ ਹੈ ਮੈਂ ਇਹਨੂੰ ਮਾਨੋ ਉਹ ਪੋਤਲੀ ਬਣਾਇਆ ਜਿਹਦੇ ਵਿੱਚ ਤੇਰੇ ਭੈ ਦੀ ਭੰਗ ਟਕਾਈ। ਸਾਹਿਬ ਕਹਿੰਦੇ ਨੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ ਭਗਤ ਵਚਨ ਹੋਏ ਆਇਆ ਕਹਿੰਦੇ ਨੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਤੇਰੇ ਦਰਸ਼ਨਾਂ ਦੀ ਤਾਂਘ ਹੈ ਤੇ ਹੱਥ ਦੇ ਵਿੱਚ ਖੱਪਰ ਲੈ ਕੇ ਤੁਰਿਆ ਭਗਤ ਵਚਨ ਹੋਏ ਆਇਆ ਕੋਈ ਭਗਤੀ ਕਰਨ ਵਾਲਾ ਕੋਈ ਸਾਈਂ ਦੇ ਰੰਗ ਵਿੱਚ ਰਤਿਆ ਹੋਵੇ ਮੇਰੇ ਕਾਸੇ ਦੇ ਵਿੱਚ ਰੱਬ ਦੀ ਭਗਤੀ ਦਾ ਕੋਈ ਖੈਰ ਪਾ ਦੇਵੇ। ਸਾਹਿਬ ਕਹਿੰਦੇ ਨੇ ਕਰ ਕਾਸਾ ਦਰਸ਼ਨ ਕੀ ਭੂਖ ਤੇ ਮੰਗਣਾ ਕੀ ਆ ਮੈਂ ਦਰ ਮੰਗੂ ਨੀਤਾ ਨੀਤ ਹਜ਼ੂਰ ਕਹਿੰਦੇ ਨੇ ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਮੈਨੂੰ ਦਰ ਤੇ ਡਿੱਗੇ ਕੋਈ ਦੀ ਝੋਲੀ ਵਿੱਚ ਕੋਈ ਭਗਤੀ ਦੀ ਖੈਰ ਪਾ ਦੇ ਮੇਰੀ ਜ਼ਿੰਦਗੀ ਦਾ ਮਕਸਦ ਸਾਈਂ ਦੀ ਯਾਦ ਵੀ ਜੁੜਨਾ। ਭਾਈ ਸਾਹਿਬ ਕਹਿੰਦੇ ਨੇ ਭਗਤ ਵਚਨ ਹੋਏ ਆਇਆ ਤੇ ਗੁਰੂ ਸਾਹਿਬ ਖੁਦ ਕਹਿ ਰਹੇ ਨੇ ਕਿ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੂ ਨੀਤਾ ਨੀਤ ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ। ਸਾਹਿਬ ਕਹਿੰਦੇ ਨੇ ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜ੍ਹਨ ਕਹਿੰਦੇ ਨੇ ਗੁਰਮੁਖੋ ਭਗਤੀ ਵਾਲਾ ਹਰ ਥਾਂ ਤੇ ਪ੍ਰਵਾਨ ਏ ਤੇ ਪੁੱਛਿਆ ਸਤਿਗੁਰੂ ਜੇ ਕੋਈ ਨੀਵੀਂ ਜ਼ਾਤ ਦਾ ਹੋਵੇ ਉਹ ਵੀ ਪ੍ਰਵਾਨ ਹੈ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਭਗਤ ਵਚਨ ਹੋਇਆ ਆ। ਹਜ਼ੂਰ ਕਹਿੰਦੇ ਨੇ ਜਿਹੜਾ ਉੱਚੀ ਜ਼ਾਤ ਵਿੱਚ ਹੋ ਕੇ ਭਗਤੀ ਕਰਦਾ ਹੈ ਉੱਚੇ ਘਰਾਣੇ ਵਿੱਚ ਪੈਦਾ ਹੋ ਕੇ ਭਗਤੀ ਕਰਦਾ ਉਹਨੂੰ ਵੀ ਸ਼ਾਬਾਸ਼ ਹੈ ਪਰ ਜਿਹੜਾ ਨੀਵੀ ਕੁੱਲ ਵਿੱਚ ਅਖੌਤੀ ਜਾਤ ਵਿੱਚ ਪੈਦਾ ਹੋ ਕੇ ਜੇ ਮਾਲਕ ਦੇ ਚਰਨਾਂ ਵੀ ਜੁੜਿਆ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹੋ ਜੈ ਭਗਤ ਦੇ ਚਰਨਾਂ ਦੇ ਜੋੜੇ ਬਣਾਉਣ ਲਈ ਮੈਂ ਆਪਣੀ ਚਮੜੀ ਵੀ ਉਹਦੇ ਚਰਨਾਂ ਵਿੱਚ ਭੇਟ ਕਰ ਦੇਣਾ। ਭਗਤ ਵਚਨ ਹੋਏ ਆਇਆ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਦਾ ਬਚਨ ਹੁੰਦਾ ਕਿ ਜਾਤ ਕੁਲੀਨ ਸੇਵਕ ਜੇ ਹੋਏ ਜਿਹੜਾ ਉੱਚੀ ਜਾਤ ਦਾ ਸੇਵਕ ਹੈ ਤਾਂ ਕਾ ਕਹਿਣਾ ਕਹੋ ਨਾ ਕੋਈ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੇ ਸੋਏ। ਕਹਿੰਦੇ ਨੇ ਉਹਦੇ ਚਰਨਾਂ ਦੀ ਜੁੱਤੀ ਬਣਾਉਣ ਲਈ ਮੈਂ ਆਪਣੇ ਆਪ ਨੂੰ ਪੇਸ਼ ਕਰਾਂ ਸਿਰਫ ਉਦਾਹਰਨ ਤੋਂ ਭਾਵ ਕਿ ਭਗਤੀ ਨੂੰ ਨੇ ਕਰਦੇ ਨੇ ਗੁਰੂ ਦੇਵ। ਹਜ਼ੂਰ ਨੇ ਬਖਸ਼ਿਸ਼ ਕੀਤੀ ਕਹਿੰਦੇ ਨੇ ਕੇਸਰ ਫੁੱਲ ਤੇ ਜਿਹੜਾ ਇਹ ਸੋਨਾ ਹੈ ਇਹਨੂੰ ਲੋਕ ਆਪਣੇ ਤਨ ਤੇ ਪਾਉਂਦੇ ਨੇ ਤੇ ਹਰ ਕੋਈ ਇਹਨੂੰ ਸਵੀਕਾਰ ਕਰਦਾ। ਕੇਸਰ ਕੁਸਮ ਮਿਰਗ ਮੈਂ ਹਰਨਾ ਸਰਬ ਸਰੀਰੀ ਚੜਨਾ। ਸਾਹਿਬ ਕਹਿੰਦੇ ਨੇ ਚੰਦਨ ਭਗਤਾਂ ਜੋਤ ਅਨੇਹੀ ਸਰਬ ਪਲ ਪਲ ਪਰਮਲ ਕਰਨਾ ਘੇਪਟ ਭਾਂਡਾ ਕਹੇ ਨਾ ਕੋਏ। ਸਤਿਗੁਰੂ ਇਹ ਭਗਤੀ ਵਾਲੇ ਉੱਚੇ ਕਿਵੇਂ ਨੇ। ਹਜ਼ੂਰ ਕਹਿੰਦੇ ਨੇ ਦੇਖ ਪਾਣੀ ਦੀ ਤੂੰ ਭਿੱਟ ਮੰਨਣਾ ਸੁੱਚ ਭਿੱਟ ਮੰਨੀ ਜਾਂਦੀ ਤਨ ਦੇ ਪਰਛਾਵੇਂ ਦੀ ਸੁੱਚ ਭਿੱਟ ਮੰਨਣਾ ਚੌਂਕੇ ਤੇ ਕੋਈ ਆ ਜਾਏ ਤੇ ਉਹਦੀ ਸੁੱਚ ਭਿੱਟ ਮੰਨਣਾ। ਹਜ਼ੂਰ ਕਹਿੰਦੇ ਨੇ ਕਦੀ ਦੇਖੇ ਕਿ ਜਿਸ ਕੀਮਤੀ ਰੇਸ਼ਮ ਦੇ ਕੱਪੜੇ ਤੂੰ ਪਾਉਣੇ ਰੇਸ਼ਮ ਤਾਂ ਇੱਕ ਕੀੜੇ ਵਿੱਚੋਂ ਪੈਦਾ ਹੋਇਆ ਇਹਦੀ ਕੋਈ ਭਿੱਟ ਨਹੀਂ ਤੇ ਉੱਚੀ ਜਾਤ ਵਾਲਾ ਰੇਸ਼ਮ ਨੂੰ ਸੁੱਚੀਆਂ ਮੰਨਦਾ। ਸਾਹਿਬ ਕਹਿੰਦੇ ਨੇ ਪੁਰਾਤਨ ਸਮੇਂ ਘਿਓ ਵਾਲੇ ਕੁੱਪੇ कच्चे चमड़े दे कुप्पे बने ओदे विच घिओ पाना ते हजूर कहिंदे ने की ओ चमड़े दे कुप्पे विच पाया होया घिओ पिटिया नहीं। कहना कोई गल नहीं भावे कच्चे चमड़े दे कुप्पे विच घिओ पिया पर घिओ कदी पिटदा नहीं। हजूर सिर्फ उदाहरण नहीं देने कहिंदे ने जे रेशम दे कीड़े विचों निकलिया होया रेशम पिटदा नहीं तेरी नजर विच, जे घिओ कच्चे मास दे कुप्पे विच पाया होया ओ नहीं पिटदा, ते जिस हिरदे विच निरंकार दी भगती टिक गई है प्यारिया ओ पवित्र किसे भी जात दा होवे ओ कदी पिटिया होया नहीं हो सकदा। साहब ने अमृत बचन कह लगे के पट भांडा कह न कोए ऐसा भगत वर्ण मैं होए तेरा नाम निवै रह लिव लाए, जेड़ा तेरे नाम विच चोग गया है जिदी लिव जुड़ गई है। साहब कहिंदे नानक तीन दर भीख्या पाए मैं उन्हां दे दर तो खैर मंगण आया जेड़े तेरी भगती भी जुड़े ने। भाई साहब कहिंदे भगत वचल होए आया खजूर जी भगती नूं ने कर देनी। ते अगला शब्द उन्हां वरते है कि पत तो उदाहरण अजब अजाबा के गुरु नानक साहब जी केवल भगती नूं ने नहीं, क्यों ध्यान है के हे पापी बंदे जे संसार दे लोक नफरत करदे ने जे अपने तेरा साथ छड़ जांदे ने, ते भाई गुरदास कहिंदे ने गुरु नानक साहब नूं ध्याई ओ पापियां नूं ही पवित्र करन वास्ते आए ने। ते एक दो नहीं बेअंत उदाहरणा ने साहब दे जीवन विचों सिर्फ संखेप विच ट्यूक मात्र अर्ज करनी। मनुख दा पाप कर करके तन फट गया ओदे शरीर विचों खून सिमदा गल ओदे विच परिवार ने पिंड दे लोकां ने मिट्टी दा भांडा बन दिता है कि एदे हाथ नूं भी कोई टच ना करे रोटी भी इहनूं कुत्तियां दी तरह दूरों कोई भवां के छटे इथों तक के पिंड तो बाहर कुल्ली बना दिती है कि पिंड विच रहेगा ते पिंड दे अंदर भी बीमारी फैलेगी। एहो जे पापी नूं परिवार दे लोग भी छड गए पर गुरु के सिखो पत तो उदाहरण अजब अजाबा पर मेरे बाबे ने उस पापी दे बुवे नूं भी जा खड़काया ते अंदरों सिर्फ यही आवाज आई सी हे अतिथि हे अजनबी शायद तेनू पता नहीं मैं सिर तो पैरां तक रोग नाल ग्रसिया वां मैनू तां अपने छड के चले गए। ते बाहरों आवाज आई सी सजना अपने छड के जा सकदे ने पर जिस निरंकार ने मैनू भेजिया ओ तेरे वर्गे डिग्गिया होयां नूं भी अपने गले नाल ला लैंदा है। कि ये पतत उदाहरण ने सह भाई गुरदास ने जेड़े बचन कह भगत वचन हो आया पतत उदाहरण अजब अजाबा ते जदो किवाड़ खुले है सिर सारा पैरा तक रोगी है सिर तो पैरा तक ते साहब ने उथे एक बचन क्या मरदानिया तरासरी राग विच तार नूं छेड़ मरदाने ने तार छेड़ी। ध्यान देना के गुरु नानक लई ते आए जदो तनासरी राग विच रबाब छिड़ी ते हजूर दे पवित्र मुख ते इलाही नूर आया ते मुख विचो बचन निकले कोड़ी नूं मुखातब करके कहन लगे जियो तपत है बारो बार तप तप खपै बहुत बेकार जै तन बाणी विसर जाए ज्यो पक्का रोगी विल लाए बहुता बोलन झखण होए विण बोलै जाने सब सोए जिन कन कीते अखी नाक जिन जेवा दित्ती बोले तात जिन मन राख्या अग्नि पाए वाजै पवन आखै सब जाए जेता मोह प्रीत स्वाद सभा कालक दागा दाग दाग दोष मोह चलिया लाए। कह लगे दर गए बैसन ना ही जाए सिर बेचे ध्यान देना शब्द पहला आप बड़ी बड़ी सुने साहब कहिंदे ने दाग दोष मुंह चलिया लाए इस मनुख दे कीते कोई करमा करके ए दे दोष ए दे मथे ते कालक बन के लग गए ने। दर गए बैसन ना ही जाए जाए दा अर्थ इथे थाए कहिंदे ने एहो जे पापी नूं रब दी दरगाह विच भी थां नहीं ते जदो कोड़ी दे नेत्र भिज गए नीर नाल ते साहब कहिंदे ने घबरा ना कर्म मिले आखण तेरा नाऊं जित लग तरना खोर नहीं थाऊं। साहब कहिंदे ने जे को डूबे फिर होवे सार पतत उदाहरण अजब अजाबा जे को डूबे जेकर कोई मनुख ਦੁਨੀਆਂ ਦੇ ਪਾਪਾਂ ਦੇ ਵਕਾਰਾਂ ਦੇ ਸਮੁੰਦਰ ਵਿੱਚ ਡੁੱਬ ਗਿਆ ਹੈ, ਇੰਨਾ ਭ੍ਰਿਸ਼ਟਿਆ ਗਿਆ ਕਿ ਆਪਣੇ ਪਰਿਵਾਰ ਦੇ ਲੋਕ ਵੀ ਛੱਡ ਗਏ ਨੇ। ਸਾਹਿਬ ਕਹਿੰਦੇ ਨੇ ਨਿਰੰਕਾਰ ਦੇ ਨਾਮ ਦੀ ਟੇਕ ਲੈ, ਉਹਦੇ ਸ਼ਬਦ ਵੀ ਜੁੜ ਤਾਂ ਸਹੀ, ਦੇਖ ਉਹ ਡੁੱਬਿਆ ਹੋਇਆਂ ਨੂੰ ਵੀ ਤਾਰਨ ਆਇਆ। ਜੇ ਕੋ ਡੁੱਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾ ਤਾਰ। ਤੇ ਜਦੋਂ ਇਹੋ ਜਿਹੇ ਰੋਗੀ ਉੱਤੇ ਸਾਹਿਬ ਨੇ ਨਜ਼ਰ ਕੀਤੀ ਹੋਵੇਗੀ ਕਿ ਉਹਦਾ ਕਿਰਦਾ ਲੋਕਾਂ ਨੂੰ ਕੂਕ ਕੇ ਕਹੇਗਾ ਨਹੀਂ ਕਿ ਗੁਰੂ ਨਾਨਕ ਲਈ ਧਿਆਏ ਕਿ ਧਰਤੀ ਦੇ ਲੋਕੋ ਜੇ ਪਾਪਾਂ ਤੋਂ ਮੁਕਤ ਹੋਣਾ ਜੇ ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਨਾਲ ਜੁੜਿਓ। ਭਾਈ ਸਾਹਿਬ ਕਹਿ ਰਹੇ ਨੇ ਕਿ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਘਰ ਘਰ ਬਾਬਾ ਗਾਵੀਏ ਵੱਜਣ ਤਾਲ ਮਰਦੰਗ ਰਬਾਬਾ। ਕਹਿੰਦੇ ਨੇ ਭਗਤ ਵਿਚਲ ਹੋਏ ਆਇਆ ਪਤਤ ਉਦਾਹਰਨ ਅਜਬ ਅਜਾਬਾ। ਤੇ ਅੱਗੇ ਕਹਿਣ ਲੱਗੇ ਚਾਰ ਵਰਨ ਇੱਕ ਵਰਨ ਕਰ ਸਾਧ ਸੰਗਤ ਮਿਲ ਹੋਏ ਤਰਾਬਾ। ਸਤਿਗੁਰੂ ਨੇ ਚਾਰ ਵਰਨਾਂ ਵਿੱਚ ਫਸੇ ਹੋਏ ਲੋਕਾਂ ਨੂੰ ਕੇਵਲ ਇੱਕ ਸਾਧ ਸੰਗਤ ਵਿੱਚ ਟਿਕਾ ਦਿੱਤਾ ਕਿ ਜੇ ਇਸ ਭਵ ਜਲ ਨੂੰ ਤਰਨੇ ਤੇ ਸਾਧ ਸੰਗਤ ਦਾ ਲੜਨਾ ਛੱਡਿਓ। ਚਾਰ ਵਰਨ ਇੱਕ ਵਰਨ ਕਰ ਸਾਧ ਸੰਗਤ ਮਿਲ ਹੋਏ ਤਰਾਬਾ। ਕਹਿਣ ਲੱਗੇ ਚੰਦਨ ਵਾਸ ਬਣਾਸਪਤ ਅਵਲ ਦੋਮਨਾ ਸ਼ੇਮ ਖਰਾਬਾ। ਚੇਤੇ ਰੱਖੀ ਇਸ ਸੰਗਤ ਵਿੱਚ ਪਹਿਲੇ ਦੂਜੇ ਤੀਜੇ ਦਰਜੇ ਦੀ ਨਫ਼ਰਤ ਨਹੀਂ। ਸ਼ਬਦ ਕੀ ਵਰਤੇ ਨੇ, ਕਹਿੰਦੇ ਨੇ ਚੰਦਨ ਦੇ ਸਾਹਮਣੇ ਅਰਿੰਦ ਆ ਜਾਏ ਉਹਨੂੰ ਵੀ ਮਹਿਕ ਦਿੰਦਾ ਪਿਆ, ਜੇ ਕਿਤੇ ਧਰਤੀ ਤੇ ਉੱਗਿਆ ਹੋਇਆ ਘਾਹ ਆ ਜਾਏ ਉਹਨੂੰ ਵੀ ਮਹਿਕ ਦਿੰਦਾ, ਤੇ ਜੇ ਕਿਤੇ ਚੰਦਨ ਦੇ ਸਾਹਮਣੇ ਹੋਰ ਕੋਈ ਰੁੱਖ ਆ ਜਾਏ ਮਹਿਕ ਉਹਨੂੰ ਵੀ ਦਿੰਦਾ, ਉਹਦੇ ਲਈ ਨਫ਼ਰਤ ਨਹੀਂ। ਇਸ ਦਰ ਤੇ ਕੋਈ ਵੀ ਆ ਜਾਏ ਇੱਥੇ ਦੂਜਾ ਤੀਜਾ ਦਰਜਾ ਨਹੀਂ, ਇੱਥੇ ਕੇਵਲ ਸ਼ਬਦ ਦੀ ਕਮਾਈ ਤੇ ਸਾਧ ਸੰਗਤ ਵੀ ਜੁੜਿਆ ਜਾਂਦਾ। ਚੰਦਨ ਵਾਸ ਬਨਸਪਤ ਅਵਲ ਦੋਮ ਨਾ ਸੇਮ ਖਰਾਬਾ। ਹੇ ਗੁਰੂ ਨਾਨਕ ਸਾਹਿਬ ਜੀ ਕਿ ਜਦੋਂ ਤੁਹਾਡੇ ਸਾਹਮਣੇ ਕੋਈ ਆਉਂਦਾ ਕਿੰਨੀ ਕੁ ਤੇਰੇ ਕੋਲ ਰਹਿਮਤ ਹੈ, ਤੇ ਭਾਈ ਸਾਹਿਬ ਨੇ ਉੱਤੇ ਸ਼ਬਦ ਵਰਤਿਆ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਧਿਆਈ ਜਿਹਦੇ ਕੋਲ ਇੰਨੀ ਕੁ ਸਮਰਥਾ ਹੈ ਕਿ ਹੁਕਮੇ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ। ਤੇਰੇ ਹੁਕਮ ਦੇ ਸਾਹਮਣੇ ਸਾਰੇ ਚੁੱਗ ਗਏ ਨੇ। ਇੱਥੇ ਕੁਦਰਤ ਦਾ ਅਰਥ ਤਾਕਤ, ਕਿਸੇ ਦੀ ਤਾਕਤ ਨਹੀਂ ਕਿ ਤੇਰੇ ਸਾਹਮਣੇ ਖਲੋ ਕੇ ਕੋਈ ਜਵਾਬ ਦੇ ਸਕੇ। ਕਹਿਣ ਤੋਂ ਮੁਰਾਦ ਕਿ ਤੇਰੇ ਇਸ ਆਤਮਕ ਇਸ ਰੂਹਾਨੀਅਤ ਗਿਆਨ ਦੇ ਸਾਹਮਣੇ ਸਾਰਿਆਂ ਨੂੰ ਆਪਣੇ ਸਿਰ ਝੁਕਾਣੇ ਪੈ ਗਏ। ਹੁਕਮੇ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾ। ਕਿਉਂ ਧਿਆਨ ਹੈ, ਕਿਉਂਕਿ ਜ਼ਾਹਰ ਪੀਰ ਜਗਤ ਗੁਰ ਬਾਬਾ। ਜ਼ਾਹਰ ਦਾ ਅਰਥ ਪ੍ਰਤੱਖ, ਕੋਈ ਲੁਕਵੀਂ ਗੱਲ ਨਹੀਂ ਕੋਈ ਛਿਪਵੀਂ ਗੱਲ ਨਹੀਂ ਕਿ ਜਿਹੜਾ ਦੁਨੀਆਂ ਵਿੱਚ ਜ਼ਾਹਰਾ ਹੈ ਕੋਈ ਉਹਨੂੰ ਪੀਰ ਕਹਿ ਕੇ ਨਮਸਕਾਰ ਕਰਦਾ, ਕੋਈ ਗੁਰੂ ਕਹਿ ਕੇ ਝੁਕਦਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ ਜ਼ਾਹਰਾ ਪੀਰ ਹੈ, ਤੇ ਤੂੰ ਵੀ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਲਈ ਧਿਆਏ ਉਹਨੂੰ ਧਿਆਣਾ ਕਰੀ। ਬੜੇ ਸੋਹਣੇ ਬਚਨ ਲਿਖੇ ਨੇ, ਪੁਰਾਤਨ ਜਨਮ ਸਾਖੀ ਨੇ, ਤੇ ਗੁਰੂ ਗ੍ਰੰਥ ਸਾਹਿਬ ਦੀ ਮਾਂਝ ਕੀ ਵਾਰ ਦੀ ਅਖੀਰ ਦੀ ਪੌੜੀ ਪੜ੍ਹੇ ਕਿ ਗੁਰੂ ਨਾਨਕ ਸਾਹਿਬ ਨੂੰ ਕਿਉਂ ਧਿਆਈਏ। ਸਾਹਿਬ ਗੁਰੂ ਨਾਨਕ ਦੇਵ ਜੀ ਦਾ ਅੰਮ੍ਰਿਤ ਬਚਨ ਹੈ, ਕਹਿੰਦੇ ਨੇ ਕਿ ਮੈਨੂੰ ਉਸ ਅਕਾਲ ਪੁਰਖ ਨੇ ਆਪਣਾ ਢਾਡੀ ਬਣਾ ਕੇ ਆਪਣੇ ਕੋਲ ਬੁਲਾਇਆ ਹੈ। ਹਜ਼ੂਰ ਦਾ ਇੱਥੇ ਬਚਨ ਹੈ, ਕਹਿੰਦੇ ਨੇ ਇਸ ਢਾਡੀ ਤੇ ਰਹਿਮਤ ਕੀਤੀ ਸੋ। ਆਮ ਤੌਰ ਤੇ ਜਦੋਂ ਕਿਤੇ ਪੁਰਾਤਨ ਸਮੇਂ ਸਿਫਤਾਂ ਕਰਨ ਵਾਲੇ ਕਿਸੇ ਪਰਿਵਾਰ ਦੀ ਬਾਦਸ਼ਾਹ ਦੀ ਸਿਫਤ ਕਰਨ ਵਾਲਾ ਕੋਈ ਢਾਡੀ ਜਾਂਦਾ ਸੀ ਨਾ, ਤੇ ਬਾਦਸ਼ਾਹ ਆਪਣੇ ਕੋਲੋਂ ਉਹਨੂੰ ਪਾਣ ਵਾਸਤੇ ਬਸਤਰ, ਖਾਣ ਲਈ ਭੋਜਨ ਤੇ ਵਰਤਨ ਵਾਸਤੇ ਦੌਲਤ ਦਿੰਦਾ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਿਉਂ ਧਿਆਈਏ, ਕੀ ਕੁਝ ਲੈ ਕੇ ਆਏ ਸਾਡੇ ਲਈ? ਕਹਿੰਦੇ ਨੇ ਹੇ ਮੇਰੇ ਵਾਹਿਗੁਰੂ, ਮੈਂ ਤਾਂ ਵਿਕਾਰ ਕਿਸੇ ਕੰਮ ਆਉਣ ਵਾਲਾ ਵੀ ਨਹੀਂ। ਸ਼ਬਦ ਉੱਥੇ ਵਿਕਾਰ ਵਰਤੇ ਹੈ, ਕਹਿੰਦੇ ਨੇ ਮੇਰੇ ਵਰਗੇ ਨੂੰ ਜਿਹਦੇ ਕੋਲ ਕੋਈ ਕਾਰ ਨਹੀਂ ਕੋਈ ਕੰਮ ਨਹੀਂ, ਤੁਸੀਂ ਕਿਰਪਾ ਕੀਤੀ ਮੇਰੇ ਮਾਲਕ ਜੀ, ਮੈਨੂੰ ਢਾਡੀ ਵਿਕਾਰ ਨੂੰ ਇੱਕ ਕਾਰ ਵਿੱਚ ਲਾ ਦਿੱਤਾ। ਤੇ ਕਹਿੰਦੇ ਨੇ ਫਿਰ ਜਦੋਂ ਕਾਰ ਵਿੱਚ ਲਾਇਆ ਤੇ ਉਹ ਕਿਹੜੀ ਕਾਰ ਹੈ? ਹਜ਼ੂਰ ਦਾ ਬਚਨ ਹੁੰਦਾ ਹਉ ਢਾਡੀ ਵਿਕਾਰ ਕਾਰ ਲਾਇਆ, ਮੈਨੂੰ ਵਿਕਾਰ ਢਾਡੀ ਨੂੰ ਇੱਕ ਕਾਰ ਵਿੱਚ ਲਾ ਦਿੱਤਾ। ਉਹ ਕਿਹੜੀ ਕਾਰ? ਕਾਰ ਦਰਥ ਇੱਥੇ ਕੰਮ। ਕਹਿਣ ਲੱਗੇ ਰਾਤ ਦਿਹੋਂ ਕੈ ਵਾਰ ਧੁਰੋਂ ਫੁਰਮਾਇਆ। ਧੁਰ ਦਰਗਾਹ ਤੋਂ ਇਹ ਫੁਰਮਾਨ ਆਇਆ ਕਿ ਰਾਤ ਹੋਵੇ ਦਿਨ ਹੋਵੇ ਸਵੇਰ ਹੋਵੇ ਸ਼ਾਮ ਹੋਵੇ ਤੇਰੇ ਲਈ ਇੱਕੋ ਕਾਰ ਹੈ, ਉਹ ਕਾਰ ਹੈ ਜਿਹੜਾ ਅੱਜ ਸ਼ਬਦ ਆਇਆ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ। ਖੌਂ ਢਾਡੀ ਬੇਕਾਰ ਕਾਰ ਲਾਇਆ, ਰਾਤ ਦਹ ਕੈ ਵਾਰ ਧੁਰੋ ਫੁਰਮਾਇਆ, ਕਹਿੰਦੇ ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਹੁਣ ਇਹਦੇ ਜਦੋਂ ਅੱਖਰੀ ਅਰਥ ਕਰਾਂਗੇ ਇਹਨੂੰ ਖਿੱਚ ਧੂ ਕੇ ਨਹੀਂ, ਕਹਿੰਦੇ ਮੈਨੂੰ ਢਾਡੀ ਨੂੰ ਅਕਾਲ ਪੁਰਖ ਨੇ ਆਪਣੀ ਦਰਗਾਹ ਵਿੱਚ ਬੁਲਾਇਆ ਹੈ। ਤੇ ਪੁਰਾਤਨ ਜਨਮ ਸਾਖੀ ਵਾਲੇ ਨੇ ਸ਼ਬਦ ਤਾਂ ਵਰਤੇ ਨੇ, ਪਰ ਪਿਆਰਿਓ ਉਹਨੇ ਕੇਵਲ ਸਾਡੇ ਲਈ ਕੁਝ ਅੱਖਰ ਵਰਤੇ ਨੇ। ਉਸ ਅਵਸਥਾ ਨੂੰ ਕੌਣ ਬਿਆਨ ਕਰ ਸਕਦਾ ਹੈ ਜਿਸ ਅਵਸਥਾ ਵਿੱਚ ਮੇਰਾ ਸਾਈ ਢਾਡੀ ਬਣ ਕੇ ਨਿਰੰਕਾਰ ਦੇ ਦਰ ਤੋਂ ਬਖਸ਼ਾਂ ਨਾਲ ਝੋਲੀ ਭਰ ਕੇ ਲਿਆਏ। ਪਰ ਅੱਖਰ ਉੱਥੇ ਵਰਤੇ ਨੇ, ਕਹਿੰਦੇ ਨੇ ਕਿ ਹਉ ਢਾਡੀ ਬੇਕਾਰ ਕਾਰ ਲਾਇਆ, ਰਾਤ ਦਹ ਕਾ ਬਾਹਰ ਧਰੂ ਫਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ। ਤੇ ਫਿਰ ਹੋਇਆ ਕਿ ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਕਹਿੰਦੇ ਨੇ ਆਮ ਤੌਰ ਤੇ ਕੋਈ ਸਿਫਤ ਕਰਦਾ ਹੈ ਤੇ ਉਹਨੂੰ ਤਨ ਢੱਕਣ ਲਈ ਬਾਦਸ਼ਾਹ ਕੱਪੜੇ ਦਿੰਦਾ ਹੈ। ਕਹਿੰਦੇ ਨੇ ਮੇਰੇ ਮਾਲਕਾ ਜਦੋਂ ਤੇਰਾ ਢਾਡੀ ਬਣ ਕੇ ਤੁਰਿਆ ਤੂੰ ਆਪਣੀ ਸਿਫਤ ਸਲਾਹ ਦਾ ਕੱਪੜਾ ਮੇਰੇ ਤਨ ਉੱਤੇ ਪਾ ਦਿੱਤਾ। ਹਜ਼ੂਰ ਕਹਿੰਦੇ ਨੇ ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਜਿੱਥੇ ਸਿਫਤ ਸਲਾਹ ਦਾ ਕੱਪੜਾ ਦਿੱਤਾ ਉੱਥੇ ਕਿਹਾ ਲੈ ਢਾਡੀ, ਦੁਨੀਆਂ ਦੇ ਬਾਦਸ਼ਾਹ ਥਾਲ ਪਰੋਸ ਕੇ ਢਾਡੀ ਨੂੰ ਭੋਜਨ ਦਿੰਦੇ ਨੇ ਤੇ ਮੈਂ ਤੈਨੂੰ ਜ਼ਿੰਦਗੀ ਵਿੱਚ ਉਹ ਭੋਜਨ ਦੇਣਾ ਵਾ ਜਿਹੜਾ ਆਪ ਛਕੇਗਾ ਤੇ ਤ੍ਰਿਪਤ ਹੋਵੇਗਾ, ਤੇ ਇਸ ਭੋਜਨ ਨੂੰ ਅੱਗੇ ਵੰਡੀ, ਜਿਹੜਾ ਛਕੇਗਾ ਉਹਦੇ ਅੰਦਰ ਵੀ ਤ੍ਰਿਪਤੀ ਆ ਜਾਏਗੀ। ਕਈ ਵਾਰੀ ਮੈਂ ਸੋਚਣਾ ਮਨ ਵਿੱਚ ਆਉਂਦਾ ਕਿ ਜਦੋਂ ਗੁਰੂ ਨਾਨਕ ਸਾਹਿਬ ਦੀ ਇਹ ਪੌੜੀ ਪੜ੍ਹੀਏ ਤੇ ਗੁਰੂ ਅਰਜਨ ਦੇਵ ਜੀ ਦਾ ਮੁੰਧਾਮੜੀ ਵਾਲਾ ਸ਼ਲੋਕ ਪੜ੍ਹੋ, ਕਿਤੇ ਇਹ ਹੀ ਉਹ ਭੋਜਨ ਨਹੀਂ ਕਿ ਜਿਹੜਾ ਭੋਜਨ ਗੁਰੂ ਨਾਨਕ ਸਾਹਿਬ ਲੈ ਕੇ ਆਏ ਨੇ ਤੇ ਉਸ ਭੋਜਨ ਨੂੰ ਗੁਰੂ ਅਰਜਨ ਦੇ ਪਰੋਸ ਕੇ ਸਾਡੇ ਲਈ ਰੱਖ ਗਏ। ਤਾਂ ਹੀ ਤਾਂ ਸਾਹਿਬ ਨੇ ਕਿਹਾ ਕਹਿ ਲੱਗੇ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਦਾ ਰੱਜ ਤਿੰਨ ਸੁਖ ਪਾਇਆ। ਉਸ ਭੋਜਨ ਨੂੰ ਆਪ ਛਕਿਆ ਤੇ ਛਕਣ ਤੋਂ ਬਾਅਦ ਲੋਕਾਂ ਨੂੰ ਉਸੇ ਜੋਤ ਨੇ ਕਿਹਾ ਕਿ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਪਰ ਪਿਆਰੇ ਇਹ ਵਸਤ ਤਜੀ ਨਾ ਜਾਈ, ਨਿਤ ਨਿਤ ਰੱਖ ਉਰਧਾਰੋ, ਇਸ ਭੋਜਨ ਨੂੰ ਐਵੇਂ ਜਾਣ ਕੇ ਛੱਡ ਨਾ ਦਈ, ਇਹ ਭੋਜਨ ਪਰਮੇਸ਼ਵਰ ਦੀ ਦਰਗਾਹ ਵਿੱਚੋਂ ਲਿਆਂਦੇ। ਹਜ਼ੂਰ ਕਹਿੰਦੇ ਨੇ ਕਿ ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਦਾ ਰੱਜ। ਸਾਹਿਬ ਕਹਿੰਦੇ ਨੇ ਗੁਰੂ ਦੀ ਮੱਤ ਨਾਲ ਉਸ ਭੋਜਨ ਨੂੰ ਰੱਜ ਕੇ ਖਾਧਾ, ਤਿੰਨ ਸੁੱਖ ਪਾਇਆ। ਅਖੀਰ ਤੇ ਕਹਿੰਦੇ ਨੇ ਢਾਡੀ ਕਰੈ ਪਸਾਓ, ਪਸਾਓ ਦਾ ਅਰਥ ਇੱਥੇ ਪ੍ਰਸਾਰ ਕਰਾਂਗੇ, ਪ੍ਰਚਾਰ ਕਰਾਂਗੇ। ਕਹਿੰਦੇ ਨੇ ਮੈਨੂੰ ਢਾਡੀ ਨੂੰ ਸਿਫਤ ਸਲਾਹ ਦੇ ਕੱਪੜੇ ਦਿੱਤੇ, ਮੈਨੂੰ ਢਾਡੀ ਨੂੰ ਵਾਹਿਗੁਰੂ ਨੇ ਨਾਮ ਦਾ ਭੋਜਨ ਦਿੱਤਾ, ਮੈਨੂੰ ਢਾਡੀ ਨੂੰ ਨਾਮ ਦੀ ਕਾਰ ਵੀ ਚਲਾਇਆ, ਤੇ ਨਾਲ ਕਿਹਾ ਕਿ ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ, ਢਾਡੀ ਕਰੈ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਸ਼ਬਦ ਦੀ ਚੋਟ ਨਾਲ ਪ੍ਰਚਾਰ ਕਰੀ ਤੇ ਜਿਹੜਾ ਸ਼ਬਦ ਗੁਰੂ ਨਾਨਕ ਲੈ ਕੇ ਆਇਆ ਤੇ ਮੇਰੇ ਗੁਰੂ ਕਲਗੀ ਵਾਲੇ ਕਹਿੰਦੇ ਨੇ ਉਹਦੇ ਬਖਸ਼ੇ ਹੋਏ ਸ਼ਬਦ ਦਾ ਰਸ ਮਾਨਣ ਵਾਲਿਆ ਪਹਿਲਾਂ ਉਹਨੂੰ ਧਿਆਈ ਜਿਹਨੇ ਸ਼ਬਦ ਤੇਰੀ ਝੋਲੀ ਵਿੱਚ ਪਾ ਦਿੱਤਾ। ਸਾਹਿਬ ਕਹਿੰਦੇ ਨੇ ਨਾਨਕ ਸਾਹਿਬ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਇਹਨਾਂ ਨੂੰ ਪ੍ਰਾਤਨ ਜਨਮ ਸਾਖੀ ਵਿੱਚ ਬਚਨ ਕਹਿ ਸਾਖੀ ਕਾਰਨ ਉਹਨੇ ਤਿੰਨ ਗੱਲਾਂ ਕਹੀਆਂ ਨੇ। ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਨੂੰ ਪਰਮੇਸ਼ਵਰ ਦੇ ਦਰ ਤੋਂ ਤਿੰਨ ਬਚਨ ਉਸ ਮੇਰੇ ਮਾਲਕ ਨੇ ਕਹਿ ਸਨ। ਪਹਿਲਾ ਬਚਨ ਕਿਹਾ ਸੀ ਨਾਨਕ ਜਿਸ ਉੱਪਰ ਤੇਰੀ ਨਜ਼ਰ ਉਸ ਉੱਪਰ ਮੇਰੀ ਨਜ਼ਰ। ਜੇ ਇਹ ਪਰਮੇਸ਼ਵਰ ਦੇ ਘਰੋਂ ਆਵਾਜ਼ ਪਈ ਆਉਂਦੀ ਏ ਕਿ ਹੇ ਗੁਰੂ ਨਾਨਕ ਜਿਹਦੇ ਤੇ ਤੁਹਾਡੀ ਨਜ਼ਰ ਹੋ ਜਾਏ। ਸਾਹਿਬ ਕਹਿਣ ਲੱਗੇ ਜਿਸ ਉੱਪਰ ਤੇਰੀ ਨਜ਼ਰ ਤਿਸ ਉੱਪਰ ਮੇਰੀ ਨਜ਼ਰ, ਜਿਸ ਉੱਪਰ ਤੇਰਾ ਕਰਮ, ਕਰਮ ਦਾ ਅਰਥ ਇੱਥੇ ਬਖਸ਼ਿਸ਼, ਜਿਹਦੇ ਤੇ ਤੁਹਾਡੀ ਬਖਸ਼ਿਸ਼ ਏ, ਜਿਸ ਉੱਪਰ ਤੇਰਾ ਕਰਮ ਉਸ ਉੱਪਰ ਮੇਰਾ ਕਰਮ। ਤੇ ਫਿਰ ਸ਼ਬਦ ਕੀ ਦਿੱਤਾ, ਕਹਿਣ ਲੱਗੇ ਮੇਰਾ ਨਾਂ ਪਾਰ ਬ੍ਰਹਮ ਪਰਮੇਸ਼ਰ ਤੇ ਤੇਰਾ ਨਾਂ ਗੁਰ ਪਰਮੇਸ਼ਰ। ਜੇ ਗੁਰ ਪਰਮੇਸ਼ਰ ਹੈ ਤੇ ਕਲਗੀ ਵਾਲੇ ਫਿਰ ਕਹਿੰਦੇ ਨੇ ਗੁਰੂ ਨਾਨਕ ਲਈ ਧਿਆਏ। ਜੇ ਗੁਰ ਪਰਮੇਸ਼ਰ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਗੁਰ ਪਰਮੇਸ਼ਰ ਏਕੋ ਜਾਣ, जो तिस भावै सो प्रवान गुर परमेश्वर है। ते फिर ओनू ध्याना कर, ध्यान दिया जे ओ शब्द जिदे जिस शब्द नू साहब ने भोजन किया है, ओ शब्द जिन्नू साहब ने सुंदर सिफत सलाह दा कपड़ा किया है। ते जदो उस शब्द नू लै के मेरे गुरु नानक साहब तुरे ने, ते भाई गुरदास कहिंदे ने क्यों ना ध्यावां गुरु नानक नू जिन्हें कर्म कांडा तो बचा के एक सौखा जिहा रस्ता नाम दा दस दिता। भाई साहब की तीसरी उदाहरण ने उन्हां दी बाणी विचों कहन लगे, सिद्धी मने विचारिया किवें दर्शन ए लेवै बाला, कदी तक्यो क्यों त्याईए साहब नू। उन्हां ने रल गद नहीं खोण दिता अपने मत नू, ओ एवें किसे दे चमत्कार देख के पिछे तुर नहीं पए। भाई साहब कहिंदे ने जदों सिद्धां नू मिलदे ने ते उन्हां दे मन विच एह सी ना कि ए बालका किसे तरीके नू साडे बचन नू साडे उपदेश नू साडे मत नू ग्रहण कर लै। सिद्धी मने विचारिया किवें दर्शन ए लेवै बाला, ऐसा जोगी कली में खमरे पंत करे उजियाला। कह लगे खपर दिता नाथ जी पानी भर लैवन उचाला, बाबा आया पाड़िया डिठे रतन जवे हर लाला। क्यों ध्यान है साहब नू, कह लगे हजूर नू खपर दिता सी के माया दी चमक हीरे मोतिया दी चमक नाल शायद गुरु नानक साहब भरम जान गए। तेथे भाई गुरदास कहिंदे ने जदों साहब खपर लैके तुरे, उन्हां अपनी अजमत नाल ओ पत्थर जड़े ने उन्हां नू हीरे मोती बना दिता वापस आ गए। इथे भाई साहब ने एक शब्द वरते कहिंदे ने के पानी लावण उठ चाला, बाबा आया पानिया डिठे रतन जवेहर लाला। कहिंदे ने तां त्याई क्योंकि सतगुर अगम आगाद पुरख केड़ा चले गुरु दी चाला। ते जिन्हू भाई गुरदास अगम आगाद पुरख कहिंदे ने, ते गुरु नानक साहब ली गुरु गोबिंद सिंह कहिंदे ने प्रथम ओनू त्या। खजूर कह रहे ने केड़ा चले गुरु दी चाला, फिर आया गुरनाथ जी पानी थोड़ नहीं उस ताला। इस करके त्याई क्योंकि शब्द जिती सिद्ध मंडली की तुस अपना पंथ लराला, जिन्हें शब्द की बरकत नाल तैनू कन्न पाते जोगियां विच रलन तो बचा लिया। इस करके गुरु नानक लई त्याए उन्हू त्या। फिर अगला बचन कहिंदे ने कि शब्द जिती सिद्ध मंडली की तुस अपना पंथ नराला, अखीर दी तोके कलयुग नानक नाम सुखाला। कहिंदे ने कलयुग दा समा आ गया ही, ते इको सिखा तेरे लिए राई, जे भव जल नू तरनाई ते केवल नाम नल जुड़ जाई। ते जिन्हें कल दे दुपेड़िया विचो तेनू नाम नल जोड़ दिता है, सब तो पहला उस गुरु नानक नू त्या। इस तो अगे तुरे हुण देखना गुरु ग्रंथ साहिब दी बाणी ते कोई कटाक्ष कोई तर्क नहीं। कल भी एक अर्ज कीती सी, अपनी ता इको भावना है कि तन गुरु ग्रंथ साहिब दा एक एक पवित्र बचन मेरे लिए गुरु रूप है। साहिब कृपा करे कि गुरु नानक साहिब नूं ध्यान दी गल गुरु ग्रंथ साहिब च नहीं कीती। एक बचन असीं पढ़ने आ, धर्म सवन्नी खड़ रतन जड़ावी हर प्रेम पुरख मन बुठा। कि साहिब कहिंदे ने प्रथम भगौती सिमर कै गुरु नानक लई त्याए, गुरु ग्रंथ साहिब दा बचन। कहिंदे धर्म सवन्नी खड़ रतन जड़ावी हर प्रेम पुरख मन बुठा। एदे अर्थ पहला आपां करिए कि धर्म सवन्नी खड़ रतन जड़ावी, कहिंदे ने कि जिवें धरती दे उत्ते उगिया होवे घा, ते उस घा दे उत्ते पई होवे तरेल, ते उस तरेल दियां निक्कियां निक्कियां बूंदां जदों सूरज निकलदा ते इंज चमकदियां ने कि जिवें मानो कीमती रतन चमकदे ने। कहिंदे ने सतगुरु ए खिरदा धरती दी तरह है, जदों तुहाडा प्रेम हिरदे विच टिक गया है, मन विच मेरा वाहिगुरु बुठा आ वसिया है, ते मन भी उसे तरह चमक गया है, मलीनता खत्म हो गई जिवें पानी दी बूंद चमकदी है। ते पुछया जी इह कृपा किवें हो गई, कहन लगे धर्म सवन्नी खड़ रतन जड़ावी हर प्रेम पुरख मन बुठा, सबे काज सोहे लड़े थीए गुरु नानक सतगुर तुठा। जदों गुरु नानक साहिब त्रुठे ने, प्रोफेसर साहिब शिंगुरारथे कीते ने, कहन लगे गुरु नानक सतगुर तुठा, ते जे ओनू त्रुठना वेखना चाहना ते फिर गुरु नानक लई त्याए ओनू त्या। गुरु ग्रंथ साहिब दी बाणी विचो दूसरा प्रमाण है, गुरु रामदास जी दे बचन पढ़े। हजूर कहिंदे ने धन धन गुरु नानक समदर्शी गुरु नानक लई त्याए। कहिंदे ने गुरु नानक साहिब नूं धन कहे समदर्शी दर ते जिदे वेखण विच कोई भी दवैश नहीं, ओदी नजर विच कोई दुबदा कोई दवैश नहीं, तन तन गुरु नानक समदर्शी। अगे पंक्ति है, जिन निंदा उस्तत तरी तरांत। हुण जदों इह पाठ कीता ते इहदे अर्थ बड़े कमाल दे ने। कहिंदे ने गुरु नानक साहिब नूं तन कहे ते गुरु रामदास जी नूं पुछिया क्यों, कहिंदे ने जिहदे सामने कोई उहनूं कोई भूतना कह जाए, कोई दीवाना कह जाए, कोई बेताला कह जाए तां वी कोई असर नहीं, ते जे कोई सिफत भी जुड़ जाए ते बाबे ते तां वी असर कोई नहीं। जिन निंदा उस्तत तरी तरांत, तरी दा अर्थ है जिन्हें आप ओनू तर लिया है, ते तरांत दा अर्थ है जिन्हें गुरु नानक नूं ध्याया है, गुरु कृपा करके ओनू भी इहदे तों तार दिंदा है कि गुरु नानक लई ध्याए नहीं। हजूर कहिंदे तन तन गुरु नानक समदर्शी, जिन निंदा उस्त तरी तरांत। एक हजूर दा बचन होर आउंदा है, कहन लगे चार वर्ण चार आश्रम है। अगे बचन करदे ने कोई मिले गुरु गुर नानक, कहिंदे ने चार वर्णा विच्चों चार आश्रमां विच्चों कोई गुरु नानक नूं मिले तां सही, कोई उहनूं ध्याए तां सही। चार वर्ण चार आश्रम है, कोई मिले गुरु गुर नानक। कहन लगे सो आप तरै कुल सगल तराडो, ओ आप भी तरदा है ते अपनी कुल नूं भी ओ भवजल तों पार जे कर जांदा है। गुरु रामदास जी दा तीजा प्रमाण, साहिब कहिंदे ने कि गुरु नानक लई ध्याए। हजूर दा बचन कदी पढ़े भावें ये आउण वाले दिनां विच अर्ज करनी सी, पर अज ये खास ढुकवां मौका है क्यों गुरु नानक नूं ध्याईए। अज भाई जेठा गुरु रामदास बन के तखत ते बैठे ने, ते गुरु रामदास दे नेत्रां विचों जदों नीर दी झड़ी लगी ते मुख तो पहला बचन ही निकलिया सी, तुमरे गुण क्या कहां मेरे सतगुरा, जब गुर बोले ता विषम हो जाए। मेरे तन गुरु नानक साहिब तेरे केड़े केड़े गुण बयान करां जदों मैं गुरु बोलना। कहिंदे ने पता नहीं की कृपा कीती आ, एक वारी तैनूं गुरु नानक कहिंदा सिर तो पैरां तक बिस्मार दी मानो चरनाट छिड़ जांदी है। तुमरे गुण क्या कहां मेरे सतगुरा, जब गुर बोले ता विषम होए जाए। हम जैसे अपराधी अवर कोई राख है, जैसे हम सतगुर राख लिए चढ़ाए। तू गुर पिता तू है गुर माता, तू गुर बंधक मेरा सखा सिखाए, ते की गुरु नानक नूं ध्यावांगे नहीं। जिदी मां गुरु नानक बन जाए, जिदा पिता गुरु नानक बन जाए, जिदा रिश्तेदार ते सखा मित्र गुरु नानक बन जाए, ते गुरु गोबिंद सिंह कहिंदे ने फिर सब तो पहला उन्हू क्यों नहीं त्या लेंदा। कहन लगे कि गुरु पिता गुरु बंधक है, गुरु बंधक सिखाए वे। फिर अगे बचन कहिंदे ने कि हम जैसे अपराधी अवर कोई राख है, जैसे हम सतगुर राख लिए छाए। जे साडे वर्गे अपराधियां नूं तू अपने चरणा विच रख लिया, फिर साहब अगे गल स्पष्ट करदे ने कि मेरे मालिक जी जो खमरी बिद खोती मेरे सतगुरां, सा बिद तुम्हार जानू आपे, हम रुलते फिरते कोई बात ना पूछता, गुर सतगुर संग कीरे हम थापे। जेड़ा कीरियां नूं थापना दे देंदा है ते गुरु नानक लई त्याए पहला उहनूं त्या। गुर सतगुर संग कीरे हम थापे, फिर कहिंदे धन धन गुरु नानक जन केरा, जित मिले चूकै सब सोग संतापे। उस गुरु नानक साहिब नूं धन कहे जिहदे चरणां विच बैठ के दुनिया दे दुख कटे जांदे। गुरु अर्जन साहिब नूं पुछो, सिर्फ अर्ज कर रहे हां कि गुरु ग्रंथ साहिब दी बाणी भी कह रही है कि गुरु नानक नूं त्या। कदी उह बचन पढ़ो जिहड़ा अक्सर असीं पढ़ने हां, मैं मूर्ख की केतक बात है कोट पराधी तरिया रे। अगे फिर साहिब ध्यान दी गल करदे ने, कहिंदे ने गुरु नानक जिन सुनिया पेख्या, गुरु नानक लई त्याए। मैं मूर्ख की केतक बात है कोट पराधी तरिया रे, गुरु नानक जिन सुनिया पेख्या से फिर गर्भास ना भरिया रे। जिन एक बारी देख लिया दर्शन कर लै बचन सुन लै, ओ कदी जन्म मरण दे गर्भास विच नहीं पैंदा, ते जिदे कोल वेखण विच शब्द विच इन्नी ताकत है। कलगी वाले कहिंदे ने अरदास विच पहला उहनूं ध्याई। उस तो अगे कदी पढ़ो साहिब दे अमृत बचन, तन गुरु ग्रंथ साहिब दी बाणी विच गुरु अर्जुन देव दे शब्द है कि ज्ञान ध्यान किछ कर्म न जाणा। कई सज्जने दे अर्थ अपने ढंग नाल करदे ने, پروفیسر صاحب سنگورا نے سوئی راگ دا شبد جس کے سر اوپر تو سوامی سو دکھ کیسا پاوے اخیر دے ایک پوتر بچن کہ میرے کول کوئی روحانیت گیان نہیں میرے کول کوئی دھیان بھی نہیں گیان دھیان کچھ کرم نہ جانا مینو اے بھی سمجھ نہیں کہ کیڑے کرم کرا جدے کر کے تو میرے تے ری جانا ہوں تکو جے گرو نانک نو تیار ہو گے کی لاج رکھن گے نہیں گیان دھیان کچھ کرم نہ جانا سار نہ جانا تیری میں تیرے بارے کچھ نہیں جاندا تے گرو ارجن صاحب رحمتاں کیویں ملیاں کہندے سب تے وڈا ستگر نانک جن کل راکھی میری گرو نانک لئی تیائے سب تو وڈے گرو نانک جن نے میرے ورگے غریب دی رکھ لئی کدی اس تو اگے ترو صاحب گرو گرنتھ صاحب دی بانی وچ صرف ٹوک ماتر ارض کر رہے ہیں تن گرو ارجن دیو جی دا ایک بچن ہوندا ہے کہن لگے جن نانک بھگت در صرف ایکو پرمان دینا سوئیاں وچوں اے پنکتی بڑی بری آدھی یہ وشرام ارتھاں نو سمجھیے جن نانک بھگت در تل برہم سمسر ایک جی کیا بخانے ہاں کے بل 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 سب بلہار بڑی بری یہ پنکتی پڑھی یہ ارتھ کی کہندے جن نانک بھگت در در دے رارے نو سیاری گرو ارجن صاحب دا بچن کہندے کہ دنیا دے لوکو جے تسی پوچھ دیو کہ رب دی درگاہ وچ پروان ہویا کوئی بھگت ہے جن نانک بھگت در یہ ارتھ ہے کہ گرو نانک صاحب وہ بھگت ہے جہاں میرے واہگرو دی درگاہ وچ پروان ہو چکا ہے تے پروان ہویا نو تیائی دا نہیں کہن لگے جن نانک بھگت در تے اگے وشرام دے کے وے تل برہم سمسر پھر صاحب نے اگے ویاخیا کیتی تل در تے برابر برہم سمسر کہندے جے سچ پوچھے میرے ہردے تو کہ گرو نانک پار برہم بر گئی تے جے کتے اودے تو قربان جائیں تے تینوں وی پار برہم دے چرنا وی جوڑ دے کہن لگے جن نانک بھگت در تل برہم سمسر پر بابا نانک جی ایک جی کیا بخانے واہ میرے تن گرو ارجن صاحب اسی چار اکھر پڑھ کے گرو نانک تیری کیتی تے اکتاش کرنے ہاں پر تن گرو ارجن دیو سچ سرجنہارا کہہ رہے ہیں میری ایک زبان تیری کنی کو شبت کرے میرے کل کوئی اکھر ہی نہیں گرو نانک کہاں تکی ہو جائے کہن لگے جن نانک بھگت در تل برہم سمسر ایک جی کیا بخانے کہن لگے ہاں کے درتے ہاں جی میری گل سنو بل 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 سات بلہار بس گرو نانک تو قربان جا تے قربان جان دا ارتھ یہ وے کہ گرو نانک لئی تیائے کہ گرو نانک صاحب نو تیار اس تو اگے چلو گرو نانک صاحب دے سبند وچ گرو ارجن صاحب دا ایک ہور بچن ہوندا ہے کہندے جے کاٹی سلک دیال پرب سے جن لگے بھگتے کہندے کہ میرے اکال پورکھ واہگرو جی منکھ دے چار چپیرے اے کئی جنماں دے بندھن پئے نے تے جدے تے تو دیالو ہوئے او دے بندنا دی سلک رسی تو کٹ دینے جے کاتی سلک دیال پرب شے جن لگے پگتے ہر گر نانک جن پرسیا شے ات اوت سدا مکتے جنہیں گرو نانک صاحب ایک وری تینو سپرش کر لیا ہے لوک تے پرلوک وچ او مانو اینا بندنا تو مکت ہو گئے صرف کہن تو مراد اے سی کہ گرو نانک صاحب نو پرتھم وچ تیار گرو نانک صاحب دے چرنا وی جڑ تے پائی نند لال نے ایک شبد کہہ کے سارے شنکی مٹا دیتے پوچھیا بھی کیوں تیائیے گرو نانک نو تے پائی صاحب کہندے نے جے مینوں پوچھیں ودوان سن کہن لگے ہر دو نون نام پاک شنیمو نشیر الف مینا آہد کہن لگے کاف آخری کبیر اکو شیر وچ انہاں گل مکا دیتی کہ اس نانک شبد وچ کنی کو طاقت ہے پائی صاحب پائی نند لال کہندے نے ہر دو نون نام پاک شنیمو نشیر دو نون لگدے نے گرو نانک صاحب دے نام نال آپ بیٹھے ہو سجن جدو آپ فارسی وچ نانک لکھنا ہے نون الف نون کاف تا بنے گا نانک گرمکھی وچ لکھنے ننے نو کنا ننا تے ککا نانک تے بھائی صاحب کہندے نے روز دیاڑی پڑھی جانا ہے پر تینوں پتہ ہے بھی یہ دے ارتھ کی نے تے بھائی نند لال جی دسو کہندے نے اے دے ارتھ میں انپو نال کیتے نہیں بھائی صاحب کہندے نے پوچھا تہاڈے انپو وچ کی کہندا میں بادشاہاں دے در دی چاکری وی کیتی آں ਤੇ ਮੈਂ ਪਾਤਸ਼ਾਹ ਦੇ ਦਰ ਦਾ ਹੁਣ ਗੋਲਾ ਬਣਿਆ। ਉੱਥੇ ਸ਼ਬਦ ਦੇਖੋ ਕੀ ਨੇ, ਕਹਿੰਦੇ ਨੇ ਦੋ ਨੰਨੇ ਨੇ, ਇੱਕ ਕੰਨਾ ਹੈ ਅਖੀਰ ਤੇ ਕੱਕਾ ਹੈ, ਤੇ ਇੱਕ ਇੱਕ ਅੱਖਰ ਜਿਹੜਾ ਉਹ ਕਹਿੰਦਾ ਗੁਰੂ ਨਾਨਕ ਨੂੰ ਧਿਆ ਬੜੀਆਂ ਬਰਕਤਾਂ। ਹਰ ਦੋ ਨੂੰਹ ਨੇ ਨਾਮ ਪਾਕਸ਼ ਨਾ ਈਮੋ ਨਸੀਰ, ਨਾ ਈਮੋ ਉਹਨਾਂ ਨੇ ਪਹਿਲੇ ਨੰਨੇ ਲਈ ਵਰਤਿਆ ਤੇ ਨਸੀਰ ਜਿਹੜਾ ਦੂਜੇ ਨੰਨੇ ਲਈ ਵਰਤਿਆ। ਕਹਿੰਦੇ ਨੇ ਮੇਰੇ ਗੁਰੂ ਨਾਨਕ ਸਾਹਿਬ ਜਿਹੜੇ ਤੇਰੇ ਨਾਮ ਨਾਲ ਪਹਿਲਾ ਨੂਨ ਨੰਨਾ ਲੱਗਾ, ਇਹ ਕਹਿ ਰਿਹਾ ਨਾਈਮ। ਨਾਈਮ ਦਾ ਅਰਥ ਹੈ ਨਿਆਮਤਾਂ ਵੰਡਣ ਵਾਲਾ। ਪਹਿਲਾ ਨੰਨਾ ਕਹਿ ਰਿਹਾ ਕਿ ਜੇ ਤੇਰੀ ਝੋਲੀ ਵਿੱਚ ਕਿਤੇ ਵੀ ਖੈਰ ਨਹੀਂ ਪਈ, ਭਾਈ ਨੰਦ ਲਾਲ ਕਹਿੰਦੇ ਨੇ ਇੱਥੇ ਭਾਵਨਾ ਨਾਲ ਝੋਲੀ ਅੱਡ, ਇੱਥੇ ਖਾਲੀ ਝੋਲੀਆਂ ਭਰੀਆਂ ਜਾਂਦੀਆਂ। ਪਹਿਲਾ ਨੰਨਾ ਨਾਈਮ ਨਿਆਮਤਾਂ ਵੰਡਣ ਵਾਲੇ ਨੇ, ਤੇ ਕਹਿਣ ਲੱਗੇ ਹਰ ਦੋ ਨੂੰਹ ਨੇ ਪਾਕਸ਼ ਨਾਈਮੋ ਨਸੀਰ, ਨਸੀਰ ਦਾ ਅਰਥ ਉਹ ਕਰਦੇ ਨੇ। ਦੂਸਰਾ ਨੰਨਾ ਜਿਹੜਾ ਹੈ, ਨਸੀਰ ਦਾ ਅਖਰੀ ਅਰਥ ਹੁੰਦਾ ਮਦਦਗਾਰ। ਪਿਆਰਿਆ, ਇੱਥੇ ਚੜੇ ਹੋਏ ਨੂੰ ਢਾਣ ਵਾਲੇ ਮਿਲਣਗੇ, ਡਿੱਗੇ ਹੋਏ ਨੂੰ ਲਤਾੜਨ ਵਾਲੇ ਮਿਲਣਗੇ, ਪਰ ਕਦੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਦੇਖ। ਦੂਸਰਾ ਨੰਨਾ ਕਹਿ ਰਿਹਾ ਨਸੀਰ, ਜਿਹਨੂੰ ਕਿਤੇ ਵੀ ਕੋਈ ਮਦਦ ਨਹੀਂ ਮਿਲੀ, ਆ ਸਾਹਿਬ ਦੇ ਚਰਨਾਂ ਵਿੱਚ ਇਹ ਡਿੱਗਿਆ ਹੋਇਆਂ ਦੇ ਮਦਦਗਾਰ ਬਣ ਕੇ ਆਏ। ਤੇ ਕਦੀ ਤੱਕਿਓ, ਜਨਮ ਸਾਖੀ ਨੇ ਕਈ ਇਸ਼ਾਰੇ ਕੀਤੇ ਨੇ। ਵੈਸੇ ਮਦਦਗਾਰ ਤਾਂ ਬਾਬਾ ਲੋਕ ਪਰਲੋਕ ਵਿੱਚ, ਕਦੀ ਉਸ ਬਾਡੀ ਦੀ ਜਿਹਦੀ ਝੁੱਗੀ ਸਾੜ ਦਿੱਤੀ ਸੀ, ਪੁਰਾਤਨ ਜਨਮ ਸਾਖੀ ਵਾਲੇ ਨੇ ਬੜੇ ਬਚਨ ਕਹਿ ਉੱਥੇ ਉਹਦੇ ਜ਼ਿਕਰ ਕੀਤੇ ਨੇ ਭਾਈ ਸੈਦੋ ਘਿਓ ਦਾ, ਕਿ ਗੁਰੂ ਨਾਨਕ ਸਾਹਿਬ ਦੇ ਨਾਲ ਹੋ ਗਿਆ। ਕਹਿੰਦੇ ਨੇ ਉਸ ਬਾਡੀ ਨੇ ਰਾਤ ਗੁਰੂ ਨਾਨਕ ਸਾਹਿਬ ਨੂੰ ਘਰ ਰੱਖਿਆ, ਨਸੀਰ ਇਹ ਮਦਦਗਾਰ ਹੈ, ਰਾਤ ਘਰ ਰੱਖਿਆ, ਸਵੇਰੇ ਦਿਨ ਚੜਿਆ ਤੇ ਜਨਮ ਸਾਖੀ ਵਾਲਾ ਕਹਿੰਦਾ ਉੱਠਦਿਆਂ ਸਾਰ ਬਾਬੇ ਨੇ ਉਹਦੇ ਘਰ ਦੇ ਭਾਂਡੇ ਭੰਨੇ। ਹੁਣ ਤੱਕਿਓ ਭਾਵਨਾ ਨਾਲ, ਕਹਿੰਦੇ ਨੇ ਭਾਂਡੇ ਭੰਨਣ ਤੋਂ ਬਾਅਦ ਉਸ ਦੇ ਘਰ ਦੇ ਮੰਜੇ ਜਿੱਥੇ ਰਾਤ ਸੁੱਤੇ ਸਨ ਉਹਨੂੰ ਤੋੜਿਆ, ਤੇ ਭਾਈ ਸੈਦੋ ਘਿਓ ਕਹਿੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲੇ ਭਾਵਨਾ ਨਾਲ ਸੇਵਾ ਕੀਤੀ, ਹੁਣ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਨ ਗਿਆ ਤੇ ਤੁਸੀਂ ਉਹਦੇ ਘਰ ਦਾ ਸਮਾਨ ਵੀ ਤੋੜਦੇ ਪਏ ਹੋ। ਕਹਿਣ ਲੱਗੇ ਕੇਵਲ ਤੋੜਨਾ ਨਹੀਂ, ਇਹਦੇ ਘਰ ਦੀ ਝੁੱਗੀ ਨੂੰ ਅੱਗ ਲਾ ਦੋ। ਜਦੋਂ ਅੱਗ ਦੀ ਲਾਟ ਨਿਕਲੀ ਤੇ ਪੁਰਾਤਨ ਜਨਮ ਸਾਖੀ ਵਿੱਚ ਕਹਿੰਦੇ ਨੇ ਉਹ ਸੱਜਣ ਆ ਕੇ ਚਰਨਾਂ ਤੇ ਢਹਿ ਪਿਆ, ਕਹਿੰਦਾ ਸਤਿਗੁਰੂ ਭਾਂਡੇ ਮੰਜੇ ਘਰ ਸੜਨ ਦਾ ਦੁੱਖ ਨਹੀਂ, ਬਸ ਇੱਕ ਕਿਰਪਾ ਕਰਕੇ ਦੱਸ ਦੇ ਮੇਰਾ ਦੋਸ਼ ਕੀ ਤੇ ਮੈਨੂੰ ਬਖਸ਼ ਦੇਈਂ। ਸਾਹਿਬ ਨੇ ਸੀਨੇ ਨਾਲ ਲਾ ਕੇ ਕਿਹਾ ਉਹ ਸੱਜਣਾ, ਪਿੰਡ ਵਿੱਚ ਲੋਕਾਂ ਦੇ ਘਰ ਬੜੇ ਵੱਡੇ ਨੇ ਤੇ ਦਿਲ ਬੜੇ ਤੰਗ ਸਨ, ਤੇਰਾ ਦਿਲ ਬੜਾ ਵੱਡਾ ਸੀ ਤੇ ਹੱਥ ਤੰਗ ਸੀ, ਜੇ ਦਿਲ ਵੱਡਾ ਆ ਮੈਂ ਤੇਰਾ ਹੱਥ ਵੀ ਖੁੱਲਾ ਕਰਕੇ ਚੱਲਿਆ, ਤੇਰੇ ਘਰ ਵਿੱਚ ਚੌਂਕੜੀ ਨਹੀਂ ਮਹੱਲ ਦੇ ਕੇ ਜਾਵਾਂਗਾ। ਤੇ ਭਾਈ ਨੰਦ ਲਾਲ ਕਹਿੰਦੇ ਨੇ ਪਿੰਡ ਵਿੱਚ ਡਿੱਗੇ ਦੀ ਕੁੱਲੀ ਕਿਸੇ ਨਾ ਬਣਾਈ, ਖੇ ਮੇਰੇ ਗੁਰੂ ਨਾਨਕ ਸਾਹਿਬ ਤੂੰ ਨਿਆਮਤ ਵੀ ਦੇਣਾ, ਨਸੀਰ ਦਾ ਅਰਥ ਤੂੰ ਮਦਦਗਾਰ ਵੀ ਬਣ ਜਾਣਾ। ਹਰ ਦੋ ਨੂੰ ਨੇ ਪਾਕਸ਼ ਨਾਈਮੋ ਨਸੀਰ, ਅਲਪ ਮਹਿਨਾ ਅਹਦ ਵਿੱਚ ਲੱਗਾ ਅਲਪ, ਤੇ ਅਲਪ ਦੀ ਸ਼ਕਲ ਜਿਹੜੀ ਉਹ ਅਲਪ ਇੱਕ ਵਰਗਾ ਜਿਹਨੂੰ ਆਪਾਂ ਕੰਨਾ ਕਹਿੰਦੇ ਹਾਂ। ਪਹਿਲਾ ਨੰਨਾ ਕਹਿ ਰਿਹਾ ਨਿਆਮਤਾਂ ਦਿੰਦੇ ਨੇ, ਦੂਸਰਾ ਨੰਨਾ ਕਹਿੰਦਾ ਮਦਦਗਾਰ ਨੇ, ਤੇ ਅਲਪ ਕਹਿ ਰਿਹਾ ਕਿ ਇਹ ਤੈਨੂੰ ਬਹੁ ਦੇਵ ਪੂਜਾ ਵਿੱਚ ਨਹੀਂ ਪਾਉਣ ਆਏ, ਇਹ ਕੇਵਲ ਇੱਕ ਨੂੰ ਪੂਜਦੇ ਨੇ, ਤੇ ਮਨੁੱਖ ਦੀਆਂ ਪਾਈਆਂ ਹੋਈਆਂ ਵੰਡੀਆਂ ਨੂੰ ਤੋੜ ਕੇ ਗੁਰੂ ਨਾਨਕ ਕੇਵਲ ਇੱਕ ਦਾ ਬਣ ਕੇ ਆਇਆ ਤੇ ਇੱਕ ਦੇ ਚਰਨਾਂ ਵਿੱਚ ਤੈਨੂੰ ਜੋੜ ਕੇ ਜਾਏਗਾ। ਅਲਪ ਦਾ ਅਰਥ ਇੱਕ ਦਾ, ਤੇ ਅਖੀਰ ਤੇ ਆਉਂਦਾ ਕਾਫ ਆਖਰੀ ਕਬੀਰ, ਕਬੀਰ ਦਾ ਅਰਥ ਵੱਡਾ। ਇਹਦਾ ਭਾਵ ਇਹ ਵੇ ਕਿ ਦੁਨੀਆਂ ਵਿੱਚ ਜਿੱਥੇ ਮਰਜ਼ੀ ਚਲਾ ਜਾਈ, ਭਾਈ ਨੰਦ ਲਾਲ ਕਹਿੰਦੇ ਨੇ ਇਹਦੇ ਨਾਲ ਵੱਡਾ ਹੋਰ ਕੋਈ ਘਰ ਨਹੀਂ। ਤੇ ਇੱਕ ਵਾਰੀ ਅਰਜ਼ ਕੀਤੀ ਸੀ ਅਸੀਂ ਕਹਾਂਗੇ ਜੀ ਕਿ ਗੁਰੂ ਨਾਨਕ ਦਾ ਘਰ ਹੀ ਵੱਡਾ, ਤੇ ਇਹਦਾ ਅਰਥ ਵੱਡੇ ਦਾ ਭਾਵ ਇਹ ਨਹੀਂ ਕਿ ਗੁਰਦੁਆਰਾ ਵੱਡਾ, ਕਰਤਾਰਪੁਰ ਵੱਡਾ ਸੀ। ਕਦੀ ਤੱਕਿਓ ਮੰਦਿਰ ਦੀ ਚਾਰ ਦੀਵਾਰੀ ਵੀ ਛੋਟੀ ਹੈ, ਤੇ ਜਿੰਨੀ ਛੋਟੀ ਹੈ ਓਨਾ ਅੰਦਰ ਵੀ ਤੰਗ ਜੇ। ਅਸਲ ਵਿੱਚ ਜਿਹੜੇ ਇਮਾਰਤਾਂ ਨੇ ਉਹ ਪ੍ਰਤੀਕ ਨੇ, ਉਹ ਮਨੁੱਖ ਦੇ ਧਰਮ ਦੀ ਮਾਨੋ ਵਿਆਖਿਆ ਵੀ ਕਰਦੀਆਂ ਨੇ। ਮੰਦਿਰ ਦਾ ਦਰਵਾਜ਼ਾ ਵੀ ਛੋਟਾ ਤੇ ਅੰਦਰ ਦਾ ਥਾਂ ਵੀ ਛੋਟਾ, ਤੇ ਜਦੋਂ ਸਰਵ ਵਿਆਪੀ ਰੱਬ ਨਾਲ ਕੋਈ ਜੁੜਿਆ ਉਹਨੂੰ ਠੁੱਡਾ ਮਾਰ ਕੇ ਕਹਿੰਦਾ ਨਾਮਦੇਵ ਤੈਨੂੰ ਕੋਈ ਹੱਕ ਨਹੀਂ ਮੰਦਿਰ ਵਿੱਚ ਬੈਠ ਕੇ ਭਗਤੀ ਕਰੇ, ਕਿਉਂਕਿ ਇੱਥੇ ਥਾਂ ਹੀ ਇੰਨਾ ਥੋੜਾ, ਤੇਰੇ ਵਰਗੇ ਨੂੰ ਇਸ ਮੰਦਿਰ ਵਿੱਚ ਥਾਂ ਹੀ ਕੋਈ ਨਹੀਂ। ਕਬੀਰ ਵੱਡਾ ਕਿਉਂ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਉਸ ਮੰਦਿਰ ਵਿੱਚ ਰਾਮ ਨਾਮ ਜਪਣ ਵਾਲੇ ਨੂੰ ਕੋਈ ਥਾਂ ਨਹੀਂ। ਤੇ ਐਤਕੀ ਜਦੋਂ ਸਾਲ ਚੜਿਆ ਸੀ ਨਾ, ਆ
ਤੇ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਤੋਂ ਜਦੋਂ ਹੁਕਮਨਾਮਾ ਆਇਆ ਸੁਣਿਆ ਤੇ ਹੁਕਮਨਾਮਾ ਆਇਆ ਸੀ ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਡਕਾਰਾ ਮੈਂ ਗਰੀਬ ਮੈਂ ਮਸ਼ਕੀਨ ਤੇਰਾ ਨਾਮ ਹੈ ਆਧਾਰਾ ਤੇ ਉਸ ਵੇਲੇ ਅੰਮ੍ਰਿਤ ਵੇਲੇ ਇੱਕ ਮਨ ਵਿੱਚ ਆਇਆ ਵਾਹ ਮੇਰੇ ਗੁਰੂ ਨਾਨਕ ਸਾਹਿਬ ਅੱਜ ਸਾਲ ਚੜਿਆ ਹਰ ਬੰਦੇ ਨੇ ਹੁਕਮ ਸੁਣਿਆ ਹੋਣਾ ਇਹ ਉਹੀ ਨਾਮਦੇਵ ਹੈ ਜਿਹੜੇ ਕਹਿੰਦੇ ਨੇ ਪੰਡਿਆ ਮੋਕੋ ਟੇਢ ਕਹਿਤ ਹੈ ਇਹ ਉਹੀ ਨਾਮਦੇਵ ਨੇ ਜਿਹੜੇ ਕਹਿੰਦੇ ਨੇ ਕਿੰਨੜੀ ਜਾਤ ਮੇਰੀ ਜਾਦਮ ਰਾਇਆ ਛੀਪੇ ਕੇ ਜਨਮ ਕਾਇ ਕੋ ਆਇਆ ਛੋਟੇ ਘਰਾਂ ਵਾਲਿਆਂ ਨੇ ਥਾਂ ਨਾ ਦਿੱਤੀ ਤੇਰਾ ਘਰ ਇੰਨਾ ਕੁ ਵੱਡਾ ਉਸ ਘਰੋਂ ਧੱਕਿਆ ਹੋਇਆ ਨੂੰ ਤੂੰ ਆਪਣੇ ਘਰ ਟਿਕਾਣਾ ਦੇ ਦਿੱਤਾ ਅੱਜ ਉਸ ਨਾਮਦੇਵ ਦਾ ਸ਼ਬਦ ਸਾਰਾ ਸਿੱਖ ਜਗਤ ਝੁਕਿਆ ਤੇ ਭਾਈ ਨੰਦ ਲਾਲ ਕਹਿੰਦੇ ਨੇ ਤਿਆਗ ਹਾਂ ਜਿਹੜਾ ਨਾਈਮ ਹੈ ਨਿਆਮਤਾਂ ਦਿੰਦਾ ਨਸੀਰ ਜਿਹੜਾ ਮਦਦਗਾਰ ਹੈ ਅਲਫ ਦਾ ਅਰਥ ਜਿਹੜਾ ਇੱਕ ਨਾਲ ਜੁੜਿਆ ਤੇ ਕਬੀਰ ਦਾ ਅਰਥ ਕਾਫ ਦਾ ਅਰਥ ਕਬੀਰ ਜਿਹੜਾ ਸਭ ਤੋਂ ਵੱਡਾ ਜਿਹਦੇ ਵਰਗਾ ਹੋਰ ਕੋਈ ਖੈ ਨਹੀਂ ਸਾਹਿਬ ਧੰਨ ਗੁਰੂ ਨਾਨਕ ਸੰਬੰਧੀ ਤਾਂ ਹੀ ਤਾਂ ਭੱਟਾਂ ਨੇ ਬਚਨ ਕਹਿ ਸਨ ਕਹਿੰਦੇ ਨੇ ਏਡਾ ਵੱਡਾ ਹੈ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਹੀ ਕਿਹਾ ਸੀ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਤੇ ਜਿਹੜਾ ਆਪ ਨਾਰਾਇਣ ਦਾ ਰੂਪ ਹੋਵੇ ਤੇ ਕਲਗੀ ਵਾਲੇ ਕਹਿੰਦੇ ਨੇ ਫਿਰ ਤਰਕ ਨਾ ਕਰੀ ਬਾਣੀ ਦੇ ਆਧਾਰ ਤੇ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਧਿਆ ਲੈ ਜੇ ਧਿਆਏਗਾ ਤੇ ਫਤਿਹ ਮਿਲੇਗੀ ਇੱਕ ਅਰਜ਼ ਕੀਤੀ ਸੀ ਇੱਕ ਸੱਜਣ ਕਵੀ ਹੋਇਆ ਬਾਲਮ ਉਹਦੇ ਵਿਚਾਰ ਨੇ ਉਹਨੇ ਇੱਕ ਗੱਲ ਕਹੀ ਹੈ ਗੁਰੂ ਨਾਨਕ ਸਾਹਿਬ ਦੇ ਸੰਬੰਧੀ ਉਹ ਕਹਿੰਦਾ ਬਾਬਾ ਅਸਲ ਵਿੱਚ ਹਰ ਇੱਕ ਦੀ ਮੇਰੇ ਸਤਿਗੁਰੂ ਅੰਦਰ ਦੀ ਦ੍ਰਿਸ਼ਟੀ ਵੱਖਰੀ ਵੱਖਰੀ ਹੈ ਕਦੀ ਤੱਕਿਓ ਕੱਲ ਇੱਕ ਅਰਜ਼ ਕੀਤੀ ਸੀ ਕਿ ਰੁੱਖ ਥੱਲੇ ਬੈਠੇ ਸਨ ਚਾਰ ਬੰਦੇ ਇੱਕ ਸੀ ਕਵੀ ਦੂਜਾ ਸੀ ਸੰਗੀਤਕਾਰ ਤੀਜਾ ਸੀ ਜੋਗੀ ਕੋਈ ਭਗਤੀ ਕਰਨ ਵਾਲਾ ਤੇ ਚੌਥਾ ਸੀ ਜਿਹੜਾ ਘਰੋਂ ਲੜ ਕੇ ਆਇਆ ਸੀ ਕਹਿੰਦੇ ਨੇ ਦੁਪਹਿਰ ਦਾ ਦੇ ਵੇਲਾ ਤੇ ਸਾਰੇ ਚਾਰੇ ਜਣੇ ਰੁੱਖ ਥੱਲੇ ਬੈਠੇ ਕੋਈ ਕਿਸੇ ਨਾਲ ਬੋਲਦਾ ਨਹੀਂ ਥੋੜੀ ਜਿਹੀ ਪੁਰੇ ਦੀ ਹਵਾ ਰੁਮਕੀ ਤੇ ਰੁੱਖ ਦੇ ਪੱਤਿਆਂ ਦੇ ਵਿੱਚੋਂ ਆਵਾਜ਼ ਆਈ ਤੇ ਕਵੀ ਨੇ ਕਲਮ ਚੁੱਕ ਲਈ ਤੇ ਰੁੱਖ ਦੇ ਪੱਤਿਆਂ ਦੀ ਆਵਾਜ਼ ਨੂੰ ਦੇਖ ਕੇ ਕਵਿਤਾ ਰਚ ਕੇ ਕਹਿੰਦਾ ਵਾਹ ਮੇਰੇ ਪ੍ਰਭੂ ਕਿ ਕੇਵਲ ਸਾਨੂੰ ਖਿਆਲ ਨਹੀਂ ਉਪਜਦੇ ਤੇਰੀ ਹਵਾ ਕਿਤੇ ਥੋੜੀ ਜਿਹੀ ਰੁੱਖ ਨੇੜਿਓਂ ਲੰਘ ਕੇ ਜਾਏ ਤੇ ਇਹਦੇ ਪੱਤੇ ਵੀ ਕਵਿਤਾ ਉਚਾਰਦੇ ਉਹਨੂੰ ਪੱਤਿਆਂ ਦੀ ਆਵਾਜ਼ ਵਿੱਚੋਂ ਕਵਿਤਾ ਦਿਸੀ ਸੰਗੀਤਕਾਰ ਉੱਠਿਆ ਉਹਨੇ ਆਪਣੀ ਸਤਾਰ ਨੂੰ ਸੁਰ ਵਿੱਚ ਕੀਤਾ ਤੇ ਪੱਤਿਆਂ ਦੀ ਆਵਾਜ਼ ਨਾਲ ਤਾਰ ਨੂੰ ਮਿਲਾ ਕੇ ਕਹਿੰਦਾ ਐਵੇਂ ਮਾਣ ਕਰਨਾ ਮਣਾ ਕਿ ਤੂੰ ਸੰਗੀਤਕਾਰ ਹੈ ਆ ਦੇਖ ਪੱਤਿਆਂ ਕੋਲ ਕਿਹੜੀ ਕੋਈ ਤਾਰ ਤੇ ਸਤਾਰ ਏ ਜਦੋਂ ਹਵਾ ਰੁਮਕਦੀ ਏ ਤੇ ਪੱਤਿਆਂ ਦੀ ਆਵਾਜ਼ ਵਿੱਚੋਂ ਵੀ ਸੁਰ ਸੁਣਾਈ ਦਿੰਦਾ ਉਹਨੂੰ ਉਹਦੇ ਵਿੱਚੋਂ ਸੁਰ ਸੁਣਾਈ ਦਿੱਤੀ ਥੋੜਾ ਜਿਹਾ ਤੇਜ਼ ਹਵਾ ਚੱਲੀ ਤੇ ਪੱਤਾ ਤਾਣੀ ਨਾਲ ਟੁੱਟ ਕੇ ਜ਼ਮੀਨ ਤੇ ਡਿੱਗ ਪਿਆ ਤੇ ਭਗਤੀ ਕਰਨ ਵਾਲੇ ਦੀ ਅੱਖ ਵਿੱਚੋਂ ਮੋਤੀਆਂ ਵਾਂਗਰੂ ਅੱਥਰੂ ਟਪਕੇ ਕਹਿੰਦਾ ਮਣਾ ਕੱਲਾ ਇੱਥੇ ਬੰਦੇ ਨੇ ਨਹੀਂ ਮਰਨਾ ਇੱਥੇ ਜਿਹੜਾ ਆਇਆ ਉਹਨੇ ਇੱਕ ਵਾਰੀ ਟਾਣੀ ਤੋਂ ਇਸ ਤਰੀ ਟੁੱਟ ਜਾਣਾ ਜਿਵੇਂ ਪੱਤਾ ਟੁੱਟ ਜਾਂਦਾ ਹੁਣ ਰੇਖ ਇੱਕ ਰੁੱਖ ਇੱਕੋ ਹੀ ਕਵੀ ਨੂੰ ਕਵਿਤਾ ਦਿਸਦੀ ਪਈ ਏ ਕਦੀ ਤੱਕਿਓ ਸੰਗੀਤਕਾਰ ਨੂੰ ਸੰਗੀਤ ਦਾ ਜਨਮ ਨਜ਼ਰ ਪਿਆ ਹੁੰਦਾ ਜੋਗੀ ਨੂੰ ਲੱਗਦਾ ਪਿਆ ਕਿ ਰੁੱਖ ਕਹਿੰਦਾ ਦੁਨੀਆਂ ਬਿਨ ਸੰਹਾਰ ਹੈ ਤੇ ਜਿਹੜਾ ਲੜ ਕੇ ਆਇਆ ਸੀ ਉਹ ਤਿੰਨਾਂ ਨੂੰ ਕਹਿੰਦਾ ਤੁਸੀਂ ਤੇ ਸ਼ਦਾਈ ਹੋ ਇਹ ਤਾਂ ਟਾਣੀ ਟਾਣੀ ਵੀ ਆਪਸ ਵਿੱਚ ਖਹਿ ਕੇ ਲੜਦੀ ਪਈ ਜੇ ਤੂੰ ਲੜ ਕੇ ਘਰੋਂ ਆ ਗਿਆ ਤਾਂ ਕਿਹੜੀ ਗੱਲ ਪਰਿਭਾਸ਼ਾ ਆਪੋ ਆਪਣੀ ਹੈ ਨਾ ਹਰ ਇੱਕ ਦਾ ਨਜ਼ਰੀਆ ਬਾਬੇ ਨੂੰ ਤੱਕਣ ਦਾ ਤਾਂ ਹੀ ਸਾਹਿਬ ਨੇ ਕਿਹਾ ਸੁਖੀਏ ਕੋ ਪੇਖ ਹੈ ਸਭ ਸੁਖੀਆਂ ਰੋਗੀ ਕਹਿ ਭਾਣੇ ਸਭ ਰੋਗੀ ਇਸੇ ਕਰਕੇ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਘਰ ਸੁੱਖ ਵਸਿਆ ਤੇਰੀ ਦ੍ਰਿਸ਼ਟੀ ਸ੍ਰਿਸ਼ਟੀ ਕੀ ਅੰਦਰ ਦੀ ਦ੍ਰਿਸ਼ਟੀ ਹੈ ਨਾ ਹੁਣ ਇਹ ਹੀ ਸੰਸਾਰ ਸੀ ਜਿਹਨੂੰ ਲੋਕ ਕਹਿੰਦੇ ਪਏ ਸਨ ਕਦੀ ਤੱਕਣਾ ਕਹਿਣਾ ਕਿ ਇਹਨਾਂ ਸ਼ੂਦਰਾਂ ਦੇ ਘਰ ਨਾ ਜਾਇਓ ਡੂਬ ਨੀਚ ਹੁੰਦੇ ਨੇ ਤੇ ਬਾਬੇ ਦੀ ਦ੍ਰਿਸ਼ਟੀ ਵੀ ਤੱਕੋ ਸਾਹਿਬ ਕਹਿੰਦੇ ਨੇ ਨਹੀਂ ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਦਰ ਤੇਰੀ ਬਖਸ਼ਿਸ਼ ਹੁਣ ਦ੍ਰਿਸ਼ਟੀ ਹੈ ਸੁਖੀਏ ਕੋ ਪੇਖਾ ਸਭ ਸੁਖੀਆ ਰੋਗੀ ਕਹਿ ਭਾਣਾ ਸਭ ਰੋਗੀ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ ਪਰ ਤਾਂ ਪਤਾ ਲੱਗੇਗਾ ਜਦੋਂ ਕਹੋ ਨਾਨਕ ਗੁਰ ਮੰਤਰ ਦ੍ਰਿੜਾ ਹੈ ਉਸ ਸੱਜਣ ਨੇ ਬੜੇ ਸੋਹਣੇ ਬਚਨ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੂੰ ਧਿਆਨ ਹੈ ਹਰ ਇੱਕ ਦਾ ਨਜ਼ਰੀਆ ਆਪੋ ਆਪਣੇ ਉਹ ਕਹਿੰਦਾ ਕਿ ਮੇਰੇ ਮਾਲਕ ਜੀ ਕੋਈ ਤੇਰਾ ਗੁਰਪੁਰਬ ਆਉਂਦਾ ਤੇ ਗਾਉਂਦਾ ਕਿ ਕੱਤ ਕਾ ਪੂਤ ਸ਼ਾਇਦ ਅਰਜ਼ ਕੀਤੀ ਹੋਵੇ ਇੱਥੇ ਕਿ ਨਹੀਂ ਸਲ ਕਾ ਪਿਤਾ ਬਨ ਕਾ ਭਾਈ ਸਭੈ ਜਬ ਗਾਇਓ ਕੱਤ ਕਾ ਪੂਤ ਸਲ ਕਾ ਪਿਤਾ ਬਨ ਕਾ ਭਾਈ ਸਭੈ ਜਬ ਗਾਇਓ ਮਰਬ ਕਾ ਰੱਬ ਪੰਮ ਕਾ ਗੁਰੂ ਤੀਨ ਸਸੇ ਜਿਸ ਸੀਸ ਝੁਕਾਇਓ ددے پگ چاچت جانکا جانکا رد میں پی پہ گائے ست ست کا مالک بالم نانک خالق بن کے آئے یہ ارتھ کرد ہے سجن کہندا ہے کہ کت کا پوت کوئی اس کر کے تینو گوندا پیا ککے دا ارتھ بابا کالو تے تتے دا ارتھ ماں ترپتا کوئی ایسے کر کے تیری شبد کرن لگ پیندا گرپرب والے دن تے بولی انہیں کوتا گرپرب تے کوئی اس کر کے گوندا تے بابے کالو تے ماتا ترپتا دا تو پتر اکھ دا تارے او ماپیاں دی ممتا تے اس پیار نو تیرے لئی پرگٹ پیا کر دے کت کا پوت سل کا پتا سسا تے للا دو شبد نے سری چند تے لکھمی داس کوئی اس کر کے تینو کہندا بابا نانک جی تسی سری چند تے لکھمی داس جی دے باپو ہو کت کا پوت سل کا پتا بن کا بھائی ببے دا ارتھ کردا بےبے تے ننے دا ارتھ کردا نانکی بھائی دا ارتھ پیار کوئی برا کہندے کوئی اس کر کے گوندا ہے حالانکہ پھلکے والا پرسنگ کدی نہیں آیا پر لوکی تمبی نال گا ہی جاندے نے نا صاحب کہندے نے او سجن کہندا کہ بن کا بھائی سدا جگایو کوئی کہندا بےبے نانکی دا پیارا ویر ہے ارداس کر دیے تو گھر پہنچ جانا او اسی طرح تینو دیکھدا پے ہن تکو کہ کت کا پوت سل کا پتا بن کا بھائی سب جگایو مرب کا رب کہندے نے مردانے نو پوچھ کے دیکھو او ایکو گل کہندا بابا تے خدائے پایا ہے تے خدائے جانیا ہے مینو سمجھ پی گئی ہے تیرے تے خدائے وچ کوئی انتر نہیں تو خدائے دا ڈوم تے میں تیرا ڈوم او رب ہی گاؤں پیا نا ممے دا ارتھ کردا مردانہ تے رارے دا ارتھ کردا رائے بلار او سجن دی مناو تے انہیں ببے دا ارتھ بھائی بالا کر دیتا ہے کسے نے او دا ارتھ بال سکھائی کیتا ہے کہہ لگے مردانہ رائے بلار تے بال سکھائی مترا نو پوچھو او ایکو گل کہندے جے رب نو تکنا تے گرو نانک نو تک لے مرب کا رب پم کا گرو پم دا ارتھ نے کیتا ہے پنڈت تے مولوی جڑے تینو پڑھان آئے سن روحانیت تاکہ چرنا تے ڈیک کے تینو اپنا مرشد من گئے انہاں دا تو گرو ہے پم کا گرو تین سسے ہن تین سسے نے سسا شیش ناگ سسا سرشتی تے سسا سس چندرما کہندے نے چندرما سرشتی تے شیخ ناگ تینے سسے جڑے نے اے تیرے چرناں دے وچ چکے پئے نے تے کئی ارتھ کردے نے شیخ ناگ سس چندرما تے سس درت سورج کردے نے اے طاقتاں وی تیرے سامنے چکیاں نے کت کا پوت سل کا پتا بن کا بھائی سب جگایو مرب کا رب پم کا گرو تین سسے جس سی چکایو کہ نگے تین ددے پگ چاکت جانتا ہے آ دیویاں دے دینت تے دیو تے اے تیرے چرنا دی توڑ نمشکار کرنے واسطے ہوں دے پہ تین ددے پگ جاکت جانتا ہے جان کا رد رارے درت رات تے ددے درت دن کر دے میں بابا دن تے رات بھی تیرے تو پہ کھاندا ہے جان کا رد میں پی پہ کھائیو سارے دی گل کر کے پوچھا بالم توں کی جاننا ہے کہندا میں ماں مسلمان تے ست ست کا مالک بالم نانک خالق بن کے آئے کہ کہ چودہ طبقہ وچ کتے رب بیٹھا ہے کہندا چودہ طبقہ نو ساجن والا آپ رب ہے گرو نانک میں رب تو بنا کورے نو کوئی جان دے نہیں ہوں آپ اپنی درشتی ہے حضور کہندے نے گرو گوبند سنگھ جے زندگی وچ کامیاب ہونا چاہنے تے سب تو پہلا گرو نانک لئی تہائے کہ گرو نانک صاحب سچے پاتشاہ جی دے چرناں نو تہائی تے جنہ تہائے ہے انہاں بانی وچ بول کے کہے کہ تیون والے رحمت لے گئے تے بھائی گرداس نے پہلا شبد یہ کیا سی کہ نمسکار گردیو کو ست نام جس منتر سنایا پبجل وچوں کڈ کے مکت پدارتھ مائیں سمایا جڑا پبجل دے اینا چھلنا تو تینوں بچا لیندا ہے اس گرو نانک صاحب نو دھیانا کری کھوئیاں بینت پلنا ساد سنگت آپ کرپا کر کے بخش دیا جے بخشن جوگ ہو گرو گرنتھ صاحب دی بانی آگاد بو دے ایک عرض کر دیاں دعویٰ کوئی نہیں کہ جو کہہ رہے ہیں بھی سب کچھ یہی سچ ہے جتنی کسوج میرے داتے نے بخشی وہ آپ نے سانجی کیتی کل نو تن گرو انگد دیو سچے پادشاہ انہاں دی شیطانی گرو گوبند سنگھ نے بخشش کرنی حضور دا جیون آپ نے سانجا کراں گا